mattresses, dining table, decorative items, gal kiji sare ghar da furniture vadhiya quality te discounted price te mil janda. Sodi furniture to 3 saal layi no vyaj.
142 Kennedy Road, Brampton, 905-874-7171.
की तुहानू पता है कि वड्डे फाइनेंशियल इंस्टीट्यूशन तुहाडे इन्वेस्ट कीते पैसों ते मोटी कमाई करदे ने? की तुहानू तुहाडी इन्वेस्टमेंट से सोनी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है? इस पक्षों
मैं बिल्कुल बेफिक्र हां।
मैनू मेरी लैंड इन्वेस्टमेंट्स ते 15% गारंटीड रिटर्न मिलदी है ते वह भी कंपाउंडेड एनुअली ते उत्तों मेरे पैसों की 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 647-384-7-00-8436।
समोसा एंड स्वीट फैक्टरी दी तक गाले कुजोरे तुम्हा पया जे चारे पासे तुसी भी आओ 1850 एल्बियन रोड इन रेक्सडेल 416213-1165।
Atlantic Kitchen Bath and Fireplace ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹੋਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪੀਟਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ।
15 फरवरी तो 25 फरवरी तक एशियन फूड सेंटर दी सारिया ही लोकेशन से लग चुकी है फैमिली डे सेल। शेयर मल्टीग्रेन आटा 10 pound 13.99, आमंड 4.99 पर पाउंड, 2.5 पाउंड बीकानेरी असॉर्टेड कुकीज 6.49, 4 पाउंड टेस्टी तूर दाल 6.99। ग्रोसरी तो इलावा एना कोलो तुसी वन सवनिया मठियाइयां, ताजे फल फ्रूट भी ले सकते हो। फैमिली डे सेल एट ऑल एशियन फूड सेंटर लोकेशंस। कॉल एट 416-740-3262।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हेलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611 ਨਾਮ ਯਾਦ ਰੱਖੀ, ਜਸ ਭੁੱਲਰ।
ਮਿਸੀ ਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 ਲੱਖ ਦੀ, ਪਾਰਕਿੰਗ ਇਨਕਲੂਡਿਡ। 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 ਲੱਖ ਦੀ, ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਉਹੀ ਹੋਈ ਆ 647-347-6400-8436 ਰੀਮੈਕਸ ਰਿਐਲਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600 647-295-4600। HK ਟਾਇਰ ਸੈਂਟਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਅੱਜ ਦੋਸਤੋ 22 ਫਰਵਰੀ ਦਾ ਦਿਨ ਆ ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ। ਸਮਾਂ 1 ਘੰਟੇ ਦਾ ਵੈਸੇ ਤਾਂ ਕਾਫੀ ਵੱਧ ਹੁੰਦਾ, ਪਰ ਕਈ ਵਾਰੀ ਇਸ਼ੂਜ਼ ਇੰਨੇ ਇਕੱਠੇ ਹੋ ਜਾਂਦੇ ਨੇ ਵੀ 1 ਘੰਟੇ ਦੇ ਵਿੱਚ ਉਹਨਾਂ ਦਾ ਨਿਬੇੜਾ ਨਹੀਂ ਹੁੰਦਾ ਗਾ। ਇਸ ਕਰਕੇ ਲੱਗਦਾ ਹੁੰਦਾ ਵੀ 2 ਤੋਂ 3 ਵਜੇ ਤੱਕ ਨਾ ਸਮਾਂ ਥੋੜਾ ਜਿਹਾ ਘੱਟ ਗਿਆ, ਫਿਰ ਇਸ਼ੂਜ਼ ਜਿਹੜੇ ਪੈਂਡਿੰਗ ਰੱਖਣੇ ਪੈਂਦੇ ਨੇ। ਕੱਲ ਹੁਣ ਜਿਵੇਂ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਸੀ, ਪੰਜਾਬੀ ਭਾਸ਼ਾ, ਕੱਲੀ ਪੰਜਾਬੀ ਨੀ, ਪੰਜਾਬੀ ਤਾਂ ਸਾਡੀ ਆਪਣੀ ਮਾਂ ਬੋਲੀ ਆ, ਪਰ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ, ਜਿਹਦੀ ਵੀ ਆਪਣੀ ਭਾਸ਼ਾ, ਕਿਸੇ ਦੀ ਭਾਸ਼ਾ ਜਿਹੜੀ ਇੰਗਲਿਸ਼ ਹੋ ਸਕਦੀ ਹੈ, ਕਿਸੇ ਦੀ ਸਪੈਨਿਸ਼ ਹੋ ਸਕਦੀ ਆ, ਫਰੈਂਚ ਭਾਸ਼ਾ, ਜਰਮਨੀ ਦੀ ਭਾਸ਼ਾ ਜਿਹੜੀ, ਹੈਨਾ, ਹਿੰਦੀ ਭਾਸ਼ਾ ਹੋ ਸਕਦੀ ਹੈ ਕਿਸੇ ਦੀ, ਕਿਸੇ ਦੀ ਉਰਦੂ ਮਾਂ ਬੋਲੀ ਹੋ ਸਕਦੀ ਹੈ। ਆਪੋ ਆਪਣੀਆਂ ਮਾਂ ਬੋਲੀਆਂ ਸਦਾ ਜਿਉਂਦੀਆਂ ਰਹਿਣ। ਦੇਖੋ ਜਿਹੜੇ ਇਨਸਾਨ ਨੇ ਉਹਨਾਂ ਦੀ ਉਮਰ ਆ ਜਿਹੜੀ ਉਹ ਸੀਮਤ ਹੁੰਦੀ ਹੈ, ਪਰ ਭਾਸ਼ਾਵਾਂ ਨੇ ਜਿਹੜੀਆਂ ਆਪਾਂ ਕਹਿੰਦੇ ਹਾਂ ਸਦਾ ਜਿਉਂਦੀਆਂ ਰਹਿਣ। ਮਾਵਾਂ ਦਾ ਦਰਜਾ ਜਿਹੜਾ, ਇਹ ਇੱਕ ਤਾਂ ਮਾਂ ਧਰਤੀ ਤੇ ਮਾਂ ਬੋਲੀ, ਕੁਦਰਤ ਨੂੰ ਵੀ ਮਾਂ ਕਹਿ ਦਿੰਦੇ ਹਾਂ, ਤੇ ਇੱਕ ਆਪਣੀ ਮਾਂ ਜਿਹੜੀ, ਹੈਨਾ, ਜਿਹਨੇ ਸਾਨੂੰ ਜਨਮ ਦਿੱਤਾ। ਬਸ ਇਹ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਬਈ ਮਾਂ ਬੋਲੀ ਦੀ ਮਹਾਨਤਾ ਕਿੱਡੀ ਆ। ਨੇਚਰ ਨੂੰ ਸਾਰੇ ਆਪਾਂ ਮਦਰ ਮੰਨਦੇ ਹਾਂ। ਆਪਾਂ ਇਨਸਾਨ ਬਾਹਰ ਵੀ, ਜੇ ਆਪਾਂ ਆਪਣੇ ਆਪ ਨੂੰ ਬਾਹਰ ਵੀ ਕੱਢ ਲਈਏ, ਤਾਂ ਜਿਉਂਦੀਆਂ ਜਾਗਦੀਆਂ ਜਿਹੜੀਆਂ ਚੀਜ਼ਾਂ ਨੇ, ਨੇਚਰ ਉਹਨਾਂ ਦੀ ਮਾਂ ਹੈਗੀ ਆ। ਮਾਂ ਬੋਲੀ ਦੀ ਗੱਲ ਬਹੁਤ ਕੀਤੀ ਜਾਂਦੀ ਆ ਦੋਸਤੋ, ਬਹੁਤ ਜ਼ਿਆਦਾ ਕੀਤੀ ਜਾਂਦੀ ਆ, ਤੇ ਜਿੰਨੀ ਜ਼ਿਆਦਾ ਮਾਂ ਬੋਲੀ ਬਾਰੇ ਗੱਲ ਕੀਤੀ ਜਾਂਦੀ ਹੈ, ਹੈਰਾਨੀ ਦੀ ਗੱਲ ਆ ਵੀ ਉਨੀ ਤੇਜ਼ੀ ਦੇ ਨਾਲ ਹੀ ਪੈਸੇ ਦੀ ਚੱਕਾ ਚਾਹੁੰਦਾ ਜਿਹੜੀ ਉਹ ਮਾਂ ਬੋਲੀ ਨੂੰ ਉਵੇਂ ਭੁਲਾ ਦਿੰਦੀ ਹੈ। ਇਕੱਲੇ ਪੈਸੇ ਦੀ ਨਹੀਂ, ਜਿਹਨੂੰ ਮਾਇਆ ਦਾ ਕਲਚਰ ਕਹਿ ਦਿੰਦੇ ਆ, ਤੇ ਬੰਦੇ ਚ ਈਗੋ
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਦੋਸਤੋ ਇੱਕ ਵਾਰੀ ਫੇਰ ਨੇ ਕਿਹਾ ਸਵਾਗਤ ਲਾਈਨ ਕਿਤੇ ਕੁਦਰਤੀ ਡਰੋਪ ਹੋ ਗਈ ਸੀ ਜੀ ਮੈਂ ਅੱਜ ਦੂਰੋਂ ਪ੍ਰੋਗਰਾਮ ਕਰ ਰਿਹਾ ਸੀਗਾ ਮਾਫੀ ਚਾਹੁੰਦਾ ਜੇ ਕਿਤੇ ਤੁਹਾਨੂੰ ਫੇਰ ਵੀ ਘੰਟੇ ਦੇ ਦੌਰਾਨ ਇਸ ਤਰ੍ਹਾਂ ਲਾਈਨ ਡਰੋਪ ਹੋ ਜੇ ਵੈਸੇ ਆਮ ਕਰਕੇ ਹੁੰਦਾ ਨੀ ਆਪਾਂ ਮਾਂ ਬੋਲੀ ਦੀ ਗੱਲ ਕਰ ਰਹੇ ਸੀ ਕਿ ਵਿਦੇਸ਼ਾਂ ਚ ਆ ਕੇ ਕਈ ਵਾਰੀ ਜਾਂ ਜਿਹੜੇ ਲੋਕ ਹੁੰਦੇ ਨੇ ਨਾ ਆਪਣੀ ਧਰਤੀ ਨਾਲ ਟੁੱਟ ਜਾਂਦੇ ਨੇ ਦੇਖੋ ਪੰਜਾਬ ਚ ਰਹਿੰਦਾ ਬੰਦਾ ਵੀ ਪੰਜਾਬ ਦੀ ਧਰਤੀ ਨਾਲ ਟੁੱਟਿਆ ਹੋ ਸਕਦਾ ਜਿਹੜਾ ਆਪਣੇ ਕਲਚਰ ਨਾਲੋਂ ਆਪਣੇ ਸਭਿਆਚਾਰ ਨਾਲੋਂ ਟੁੱਟ ਜਾਂਦਾ ਸਭਿਆਚਾਰ ਦੀ ਜਿਹੜਾ ਪਲੇਟਫਾਰਮ ਆ ਨਾ ਉਹ ਮਾਂ ਬੋਲੀ ਹੋਈ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਬਈ ਆਲਾ ਦੁਆਲਾ ਨਾ ਜਿਹੜਾ ਉਹਦੇ ਚ ਉਹਨੂੰ ਐਂ ਲੱਗਦਾ ਵੀ ਮੈਂ ਵੱਡਾ ਤਾਂ ਮਹਿਸੂਸ ਹੋਊਗਾ ਮੈਂ ਬਾਹਰਲੀ ਭਾਸ਼ਾ ਦੇ ਦੋ ਚਾਰ ਸ਼ਬਦ ਬੋਲਾਂ ਇਹ ਗੱਲਾਂ ਆਪਾਂ ਕਈ ਵਾਰੀ ਪਹਿਲਾਂ ਸਾਲ ਬਾਅਦ ਆਪਾਂ ਕਰਦੇ ਉਹਦੇ ਨਾਲ ਸਬ ਕੋਨਸ਼ੀਅਸ ਮਾਇੰਡ ਦੇ ਵਿੱਚ ਗੱਲ ਘਰ ਘਰ ਜਾਂਦੀ ਆ ਬਈ ਮੈਂ ਆਪਣੇ ਵੱਡੇ ਹੋਣ ਦਾ ਅਹਿਸਾਸ ਇਸ ਤਰ੍ਹਾਂ ਕਰਾਵਾਂ ਬਈ ਮੇਰੀ ਬੋਲੀ ਦੇ ਸ਼ਬਦ ਵੱਧ ਤੋਂ ਵੱਧ ਤੇ ਮੇਰਾ ਪਹਿਰਾਵਾ ਤੇ ਮੇਰਾ ਜਿਹੜਾ ਤੁਰਨ ਫਿਰਨ ਦਾ ਢੰਗ ਆ ਨਾ ਉਹ ਇਸ ਤਰ੍ਹਾਂ ਦਾ ਹੋਵੇ ਬੰਦੇ ਕਹਿਣ ਵਾਹ ਬਈ ਵਾਹ ਇਹ ਬੰਦਾ ਤਾਂ ਬਾਹਰੋਂ ਆਇਆ ਇਹਦੇ ਚ ਸਭ ਤੋਂ ਪਹਿਲਾਂ ਉਹ ਆਪਣੀ ਜੜ ਨਾਲ ਜਦੋਂ ਟੁੱਟਦਾ ਮਾਂ ਬੋਲੀ ਨਾਲ ਜਦੋਂ ਉਹਦੇ ਮਨ ਦੇ ਵਿੱਚ ਇਹ ਅਹਿਸਾਸ ਹੁੰਦਾ ਜੇ ਸਪੈਸੀਫਿਕਲੀ ਗੱਲ ਕਰਨੀ ਹੋਵੇ ਬਈ ਜਦੋਂ ਇਹ ਸੋਚਦਾ ਉਹ ਬਈ ਮੈਂ ਨਾ ਇੰਗਲਿਸ਼ ਬੋਲ ਕੇ ਤੇ ਮੈਂ ਸਿਆਣਾ ਲੱਗਦਾ ਥੋੜਾ ਜਿਹਾ ਫਿਰ ਉਹ ਪੂਰੀ ਪੂਰੀ ਇੰਗਲਿਸ਼ ਬੋਲਦਾ ਮੈਂ ਨੀ ਕਹਿੰਦਾ ਇੰਗਲਿਸ਼ ਬੋਲਣੀ ਮਾੜੀ ਆ ਮੈਂ ਨੀ ਕਹਿੰਦਾ ਹਿੰਦੀ ਬੋਲਣੀ ਮਾੜੀ ਆ ਮੈਂ ਨੀ ਕਹਿੰਦਾ ਕੋਈ ਹੋਰ ਭਾਸ਼ਾ ਬੋਲਣੀ ਮਾੜੀ ਆ ਪਰ ਜਿੱਥੇ ਮੈਂ ਗੱਲ ਲੈ ਕੇ ਜਾਣੀ ਆ ਉਹ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਉਹਦੇ ਸਬ ਕੋਨਸ਼ੀਅਸ ਮਾਇੰਡ ਦੇ ਵਿੱਚ ਇਹ ਗੱਲ ਵੜ ਜਾਂਦੀ ਆ ਇੱਕ ਤਾਂ ਚਲੋ ਕੰਮ ਕਰਦੀ ਭਾਸ਼ਾ ਨਾ ਜਿੱਥੇ ਉਹ ਕੰਮ ਕਰ ਰਿਹਾ ਉੱਥੇ ਬੋਲੀ ਹੋਈ ਇੰਗਲਿਸ਼ ਜਾਂਦੀ ਉਹ ਗੱਲ ਹੋਰ ਆ ਬਿਲਕੁਲ ਉਹਦਾ ਇਸ ਗੱਲ ਨਾਲ ਕੋਈ ਮਤਲਬ ਨੀ ਹੈਗਾ ਜਿੱਥੇ ਤੁਹਾਡਾ ਕੰਮ ਉਸ ਭਾਸ਼ਾ ਦੇ ਵਿੱਚ ਕਰੋ ਤੁਸੀਂ ਉੱਥੋਂ ਪੈਸੇ ਕਮਾ ਰਹੇ ਹੋ ਕੋਈ ਗੱਲ ਨੀ ਪਰ ਜਦੋਂ ਉਹਦੇ ਮਨ ਦੇ ਵਿੱਚ ਇਹ ਗੱਲ ਘਰ ਘਰ ਗਈ ਬਈ ਮੈਂ ਨਾ ਇੰਗਲਿਸ਼ ਬੋਲ ਕੇ ਆਪਣੇ ਸਿਆਣੇ ਹੋਣ ਦਾ ਅਹਿਸਾਸ ਕਰਾਵਾਂ ਤੇ ਫਿਰ ਉਹ ਮਾਂ ਬੋਲੀ ਛੱਡਦਾ ਉਹ ਜਿੱਥੇ ਸਾਹਮਣੇ ਪੰਜਾਬੀ ਵੀ ਖੜੇ ਹੋਣਗੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਮੈਂ ਨਾ ਇੰਗਲਿਸ਼ ਬੋਲ ਕੇ ਮੈਂ ਆਪਣਾ ਮਤਲਬ ਇਹ ਕਹਿਣ ਮੈਨੂੰ ਇਹ ਨਾ ਇਹ ਬੰਦਾ ਵਿਦਵਾਨ ਆ ਇੰਟਲੈਕਚੁਅਲ ਇਹਨੂੰ ਬਹੁਤ ਕੁਛ ਪਤਾ ਇਹਨੂੰ ਕਾਮਨ ਸੈਂਸ ਆ ਇਹਨੂੰ ਜਨਰਲ ਨੌਲੇਜ ਆ ਦੁਨੀਆਂ ਭਰ ਦਾ ਪਤਾ ਇਹਨੂੰ ਅੱਛਾ ਚਲੋ ਜਿਹਨੂੰ ਇੰਗਲਿਸ਼ ਆਉਂਦੀ ਹੋਵੇ ਸੋਹਣੀ ਇੰਗਲਿਸ਼ ਬੋਲ ਲੈਂਦਾ ਮਤਲਬ ਜਿਹਨੂੰ ਨਹੀਂ ਵੀ ਆਉਂਦੀ ਨਾ ਫਿਰ ਉਹ ਇਹ ਬੋਲਣ ਦੀ ਕੋਸ਼ਿਸ਼ ਕਰਦਾ ਉਹ ਵਿੰਗੇ ਟੇਢੇ ਤਰੀਕੇ ਨਾਲ ਪੰਜ ਸੱਤ ਸ਼ਬਦ ਆ ਜਿਹੜੇ ਇੰਗਲਿਸ਼ ਦੇ ਬੋਲਦਾ ਦੋ ਚਾਰ ਹਿੰਦੀ ਦੇ ਬੋਲਦਾ ਉਹ ਕਿਉਂ ਬੋਲਦਾ ਉਹ ਵੀ ਅੱਗੇ ਗੱਲ ਕਰਦੇ ਆ ਫਿਰ ਜਦੋਂ ਦਾ ਨਹੀਂ ਜਦੋਂ ਉਹਦੀ ਵੋਕੈਬਲਰੀ ਉਹਦਾ ਸ਼ਬਦ ਕੋਸ਼ ਖਤਮ ਹੋ ਜਾਂਦਾ ਨਾ ਐਂਡ ਤੇ ਆ ਕੇ ਪੰਜਾਬੀ ਤੇ ਖੜਦਾ ਤੇ ਪੰਜਾਬੀ ਵੀ ਜਦੋਂ ਬੋਲਦਾ ਨਾ ਫਿਰ ਉਹ ਪੰਜਾਬੀ ਵੀ ਵਾਇਆ ਇੰਗਲੈਂਡ ਤੇ ਵਾਇਆ ਕੈਨੇਡਾ ਤੇ ਵਾਇਆ US ਤੇ ਬੋਲਦਾ ਉਹ ਪੰਜਾਬੀ ਬੋਲਣ ਦਾ ਸਟਾਈਲ ਆ ਜਿਹੜਾ ਨਾ ਉਹ ਬਾਹਰਲਾ ਕਰ ਲੈਂਦਾ ਮੈਂ ਉਹਨਾਂ ਬੱਚਿਆਂ ਦੀ ਗੱਲ ਨੀ ਕਰ ਰਿਹਾ ਜਿਹਨਾਂ ਦੀ ਮਾਂ ਭਾਸ਼ਾ ਨਹੀਂ ਪਰ ਪੰਜਾਬੀ ਪਰਿਵਾਰਾਂ ਚ ਉਹ ਜੰਮੇ ਨੇ ਪਰ ਉਹ ਉਹਨਾਂ ਦੀ ਮਾਂ ਭਾਸ਼ਾ ਮਤਲਬ ਦੋ ਤਿੰਨ ਉਹ ਪੀੜੀਆਂ ਤੋਂ ਇੱਥੇ ਰਹਿ ਰਹੇ ਨੇ ਮੈਂ ਉਹਨਾਂ ਦੀ ਗੱਲ ਨੀ ਕਰ ਰਿਹਾ ਅੱਛਾ ਫੇਰ ਕੀ ਹੁੰਦਾ ਜੀ ਜੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਫਿਰ ਉਹ ਕਹਿੰਦਾ ਕੋਈ ਗੱਲ ਨੀ ਇੰਗਲਿਸ਼ ਨਹੀਂ ਆਉਂਦੀ ਤਾਂ ਫਿਰ ਉਹ ਵੱਧ ਤੋਂ ਵੱਧ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਹੋਰ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦਾ ਜਾਣੀ ਉਹ ਐਂਡ ਤੇ ਜਦੋਂ ਉਹਦਾ ਸਰਦਾ ਹੀ ਨਹੀਂ ਫੇਰ ਆਪਣੀ ਮਾਂ ਬੋਲੀ ਦੇ ਸ਼ਬਦ ਬੋਲਦਾ ਤੇ ਉਹਨੂੰ ਬਾਰ ਬਾਰ ਅਹਿਸਾਸ ਹੁੰਦਾ ਵੀ ਮੈਨੂੰ ਆਪਣੀ ਮਾਂ ਬੋਲੀ ਨਾ ਬੋਲਣੀ ਪੈ ਰਹੀ ਆ ਕਾਸ਼ ਮੈਨੂੰ ਇੰਗਲਿਸ਼ ਹਿੰਦੀ ਜਾਂ ਹੋਰ ਭਾਸ਼ਾ ਆਉਂਦੀ ਹੁੰਦੀ ਤੇ ਮੈਂ ਇਹਨਾਂ ਲੋਕਾਂ ਨੂੰ ਵਿਖਾ ਸਕਦਾ ਸੀ ਮੈਂ ਕਿੰਨਾ ਹੁਸ਼ਿਆਰ ਹਾਂ ਜਾਣੀ ਉਹਦੇ ਅਚੇਤ ਮਨ ਦਾ ਉਹਦੇ ਸਬ ਕੋਨਸ਼ੀਅਸ ਮਾਇੰਡ ਦਾ ਇਹ ਹਿੱਸਾ ਬਣ ਗਿਆ ਵੀ ਮੇਰੀ ਮਾਂ ਬੋਲੀ ਆ ਜਿਹੜੀ ਨਾ ਉਹ ਓਨੀ ਚੰਗੀ ਨੀ ਜਿੰਨੀਆਂ ਬੋਲੀਆਂ ਦੂਜੀਆਂ ਚੰਗੀਆਂ ਨੇ ਬਸ ਇੱਥੋਂ ਹੀ ਆਪਣੇ ਇਹਨੂੰ ਜਿਹਨੂੰ ਇਨਫੀਰੀਓਰਿਟੀ ਕੰਪਲੈਕਸ ਆਪਣੇ ਥੋੜਾ ਜਿਹਾ ਆਪਣੇ ਕਲਚਰ ਤੇ ਆਪਣੇ ਮਾਂ ਬੋਲੀ ਦਾ ਨੀਵਾਂ ਹੋਣ ਦਾ ਪੈਦਾ ਹੋ ਗਿਆ ਬਸ ਜੀ ਜਦੋਂ ਇਸ ਦੀ ਸ਼ੁਰੂਆਤ ਹੋ ਗਈ ਨਾ ਉਹ ਬੰਦਾ ਨਾ ਜਿਉਣ ਦੀ ਲਾਸ਼ ਬਣ ਜਾਂਦਾ ਉਹਨੂੰ ਲੱਗਦਾ ਵੀ ਮੈਂ ਜਿਉਂਦਾ ਜਾਗਦਾ ਮਾਂ ਬੋਲੀ ਨਾਲੋਂ ਰਿਸ਼ਤਾ ਟੁੱਟ ਗਿਆ ਉਹਦਾ ਮਾਂ ਬੋਲੀ ਨਾਲੋਂ ਰਿਸ਼ਤਾ ਟੁੱਟ ਗਿਆ ਤੇ ਉਹਨਾਂ ਸ਼ਬਦਾਂ ਦੇ ਨਾਲੋਂ ਰਿਸ਼ਤਾ ਟੁੱਟ ਗਿਆ ਇੱਕ ਖੜੋਤ ਆ ਗਈ ਉਹ ਜਦੋਂ ਇੱਕ ਪੀੜੀ ਦੇ ਵਿੱਚ ਇੱਕ ਖੜੋਤ ਆ ਗਈ ਤੇ ਅਗਲੀਆਂ ਪੀੜੀਆਂ ਤੱਕ ਉਹ ਚੱਲਦੀ ਰਹਿਣੀ ਆ ਉਹਨੇ ਉਹ ਸ਼ਬਦ ਬਲੌਕ ਕਰੀ ਜਾਣੇ ਆ ਪੰਜਾਬੀ ਬੋਲੀ ਦੇ ਉਹਨੇ ਉਹ ਬੋਲਣੇ ਨੀ ਘਰੇ ਕਿਉਂਕਿ ਉਹਦੇ ਮਨ ਦੇ ਵਿੱਚ ਅਹਿਸਾਸ ਹੋ ਗਿਆ ਇਸ ਗੱਲ ਦਾ ਵੀ ਮੇਰੀ ਜਿਹੜੀ ਬੋਲੀ ਆ ਨਾ ਬਾਕੀ ਬੋਲੀਆਂ ਨਾਲੋਂ ਪਿੱਛੇ ਆ ਇਹ ਜਿਹੜਾ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਆ ਇਹ
ਇਸ ਕਰਕੇ ਰੱਖਿਆ ਗਿਆ ਵੀ ਆਪਣੀ ਮਾਂ ਬੋਲੀ ਦਾ ਸਿਰਫ ਕਹਿਣੀ ਦੇ ਵਿੱਚ ਹੀ ਸਤਿਕਾਰ ਨਾ ਕਰੋ ਵੀ ਅੱਜ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਆ, ਮਾਂ ਬੋਲੀਆਂ ਦਾ ਦਿਨ ਅੱਜ, ਬਲਕਿ ਇਹਨੂੰ ਵੱਧ ਤੋਂ ਵੱਧ ਬੋਲੋ, ਆਪਦੇ ਸ਼ਬਦਾਂ ਦੇ ਖਜ਼ਾਨੇ ਨੂੰ ਅਮੀਰ ਬਣਾਓ, ਆਪਣੇ ਸਾਹਿਤ ਦੇ ਵਿੱਚ ਚੁੱਭੀਆਂ ਮਾਰੋ, ਵੱਧ ਤੋਂ ਵੱਧ ਮਾਂ ਬੋਲੀ ਸਿੱਖਣ ਦੀ ਕੋਸ਼ਿਸ਼ ਕਰੋ ਤੇ ਦੁਨੀਆਂ ਭਰ ਦੇ ਜਿਹੜੇ ਫਿਲਾਸਫਰ ਨੇ, ਵਿਦਵਾਨ ਨੇ, ਉਹ ਇਸ ਗੱਲ ਨਾਲ ਇੱਕਮਤ ਨੇ। ਇੱਕਮਤ ਮਤਲਬ ਕੋਈ ਮਤਭੇਦ ਹੀ ਨਹੀਂ ਉਹਨਾਂ ਦਾ, ਸਾਰੇ ਇਸ ਗੱਲ ਨਾਲ ਇੱਕਮਤ ਨੇ ਬਈ ਜਿਹੜਾ ਬੰਦਾ ਆਪਣੀ ਮਾਂ ਬੋਲੀ ਦੇ ਵਿੱਚ ਨਿਪੁੰਨ ਹੁੰਦਾ, ਪੂਰਾ ਪਰਫੈਕਟ ਹੁੰਦਾ, ਉਹ ਦੁਨੀਆਂ ਦੀ ਕੋਈ ਵੀ ਭਾਸ਼ਾ ਸਿੱਖ ਸਕਦਾ, ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ। ਤੇ ਜਿਹੜਾ ਆਪਣੀ ਮਾਂ ਬੋਲੀ ਦੇ ਚਾਰ ਸ਼ਬਦ ਬੋਲਣ ਤੋਂ ਚੱਲਦਾ ਨਾ, ਜਿਹਦੇ ਮਨ ਦੇ ਵਿੱਚ ਇਹ ਅਹਿਸਾਸ ਹੋ ਗਿਆ ਵੀ ਆਹ ਬੋਲਣਾ ਨੀ ਮੈਂ, ਪਤਾ ਨੀ ਮੈਨੂੰ ਆਹ ਬੋਲ ਕੇ ਪੇਂਡੂ ਨਾ ਕਹਿ ਦੇਣ, ਮੈਨੂੰ ਜੰਗਲੀ ਨਾ ਕਹਿ ਦੇਣ, ਕਹੀ ਜਾਣ ਜਿਹਨੇ ਕਹਿਣਾ ਕਹੀ ਜਾਵੇ, ਜਿੱਥੇ ਸਾਹਮਣੇ ਤੁਹਾਡੇ ਆਪਣੀ ਮਾਂ ਬੋਲੀ ਬੋਲਣ ਵਾਲਾ ਬੰਦਾ ਖੜਾ ਨਾ, ਤੇ ਫਿਰ ਤੁਸੀਂ ਉੱਥੇ ਮਾਂ ਬੋਲੀ ਹੀ ਵਰਤੋ, ਇਹ ਮਾਂ ਬੋਲੀ ਦਾ ਸਤਿਕਾਰ ਆ। ਮੈਂ ਨੀ ਕਹਿੰਦਾ ਹੋਰ ਬੋਲੀਆਂ ਨਾ ਵਰਤੋ। ਅੱਛਾ ਹੁਣ ਕੀ ਹੋ ਰਿਹਾ, ਹੁਣ ਇਹ ਹੋ ਰਿਹਾ ਵੀ ਅਨਸਰਦੇ ਨੂੰ ਮਾਂ ਬੋਲੀ ਬੋਲਦੇ ਆ। ਸਾਹਮਣੇ ਖੜਾ ਬੰਦਾ ਆਪਣਾ ਭਰਾ ਤਾਂ ਚਲੋ ਸਾਰੇ ਹੀ ਨੇ, ਮਤਲਬ ਆਪਣੇ ਕਲਚਰ ਦਾ ਬੰਦਾ, ਪੰਜਾਬੀ ਆ ਤਾਂ ਪੰਜਾਬੀ ਸਾਹਮਣੇ ਖੜਾ, ਉਹ ਅਨਸਰਦੇ ਜਿੱਥੇ ਕਿਤੇ ਸਰਦਾ ਹੀ ਨੀ ਨਾ ਤਾਂ ਪੰਜਾਬੀ ਬੋਲਦੇ ਆ। ਇਹਦਾ ਮਤਲਬ ਅਸੀਂ ਆਪਣੇ ਅਮਲ ਦੇ ਰਾਹੀਂ, ਆਪਣੀ ਕਰਨੀ ਦੇ ਰਾਹੀਂ, ਇੱਕ ਤਾਂ ਕਹਿਣੀ ਹੁੰਦੀ ਆ ਨਾ, ਕਹਿਣੀ ਤਾਂ ਕਹਿਤਾ, ਇੱਕ ਆਪਣੀ ਆਪਣੀ ਪ੍ਰੈਕਟਿਸ ਦੇ ਵਿੱਚੋਂ, ਆਪਣੇ ਅਮਲ ਦੇ ਵਿੱਚੋਂ ਆਪਾਂ ਆਪਣੀ ਮਾਂ ਬੋਲੀ ਦੇ ਸ਼ਬਦ ਚੁਣ ਚੁਣ ਕੇ ਉਹਨਾਂ ਦਾ ਕਤਲ ਕਰ ਰਹੇ ਹਾਂ। ਉਹ ਸ਼ਬਦ ਵੀ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ, ਉਹ ਸ਼ਬਦ ਜਦੋਂ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਨਾ, ਆਪਾਂ ਉਹ ਜਿਹੜੀਆਂ ਬਰੀਕ ਤੰਦਾਂ ਜਿਹੜੀਆਂ ਸ਼ਬਦਾਂ ਨੂੰ ਵੀ ਜੋੜਦੀਆਂ, ਸ਼ਬਦਾਂ ਨਾਲ ਸਾਡੀ ਮਾਨਸਿਕਤਾ ਨਾਲ ਜੁੜੀਆਂ, ਮਾਨਸਿਕਤਾ ਬਹੁਤ ਧੁਰ ਅੰਦਰ ਤੱਕ, ਮਤਲਬ ਸਾਡੇ ਦਿਲ ਦੀਆਂ ਗਹਿਰਾਈਆਂ ਚ ਬੈਠੀਆਂ ਹੋਈਆਂ ਕਈ ਸ਼ਬਦ ਹੁੰਦੇ ਆ, ਉਹ ਜਦੋਂ ਸ਼ਬਦ ਬੋਲਦੇ ਨਾ, ਸ਼ਬਦ ਦੇ ਪਿੱਛੇ ਪੂਰੇ ਦਾ ਪੂਰਾ ਸਨੈਰੀਓ, ਪੂਰੇ ਦਾ ਪੂਰਾ ਵਰਤਾਰਾ ਜਿਹੜਾ ਉਹ ਖੜਾ ਹੁੰਦਾ, ਅਸੀਂ ਉਹ ਫਿਰ ਸਾਰਾ ਧਰਾਤਲੀ ਇੱਕ ਸ਼ਬਦ ਦੇ ਨਾਲ ਪਿੱਛੇ ਛੱਡਦੇ ਨੇ, ਸਾਨੂੰ ਸਮਝ ਹੀ ਨਹੀਂ ਲੱਗਦੀ। ਮਤਲਬ ਹੁਣ ਜਿਵੇਂ ਜੇ ਤੁਸੀਂ ਉਦਾਹਰਣ ਨਹੀਂ ਲੈਣੀ ਆ ਤਾਂ ਬਈ ਇੱਕ ਹੁੰਦੀ ਆ ਖੁਸ਼ੀ, ਇੱਕ ਹੁੰਦਾ ਆਨੰਦ। ਇੱਕ ਦਿਨ ਬੜੀ ਆਪਾਂ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਬਈ ਆਨੰਦਮਈ ਅਵਸਥਾ, ਜਦੋਂ ਤੁਸੀਂ ਆਨੰਦਮਈ ਅਵਸਥਾ ਦੀ ਗੱਲ ਕਰੋਗੇ ਨਾ, ਤੇ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਆਨੰਦਮਈ ਅਵਸਥਾ, ਉਹ ਅਵਸਥਾ ਮੈਂ ਮਤਲਬ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ, ਜਿੱਥੇ ਬੰਦਾ ਬੰਦੇ ਦਾ ਸਰੀਰ ਤੇ ਬੰਦੇ ਦਾ ਮਨ ਤੇ ਉਹ ਤਰੰਗਾਂ ਜਿਹੜੀਆਂ ਉਹਦੇ ਵਿੱਚੋਂ ਸਟ੍ਰੈਸ ਵੀ ਗਾਇਬ ਆ, ਉਹਦੇ ਵਿੱਚੋਂ ਹਰੇਕ ਕਿਸਮ ਦਾ ਦੁੱਖ ਵੀ ਗਾਇਬ ਆ, ਆਨੰਦਮਈ ਅਵਸਥਾ। ਆਨੰਦਮਈ ਇੱਕ ਸ਼ਬਦ ਆ, ਸਹਿਜ ਅਵਸਥਾ, ਸਹਿਜ ਇੱਕ ਸ਼ਬਦ ਆ। ਇਹਨੂੰ ਜਦੋਂ ਵਿਗਿਆਨ ਚ ਵੀ ਤੁਸੀਂ ਵੇਖੋਗੇ, ਮਤਲਬ ਵਿਗਿਆਨ ਦੀ ਭਾਸ਼ਾ ਚ ਦੇਖੋਗੇ, ਸਾਹਿਤ ਦੀ ਭਾਸ਼ਾ ਚ ਦੇਖੋਗੇ, ਤੁਹਾਨੂੰ ਪੂਰੇ ਦਾ ਪੂਰਾ ਇੱਕ ਸਹਿਜ ਅਵਸਥਾ ਦਾ ਪਤਾ ਲੱਗ ਜੂਗਾ। ਜਿੱਥੇ ਜੇ ਇੰਗਲਿਸ਼ ਕਹਿਣਾ ਹੋਵੇ, ਮੀਨ ਪੋਜੀਸ਼ਨ ਤੇ ਹੁੰਦਾ ਬੰਦਾ ਐਨ ਸਹਿਜ ਦੇ ਵਿੱਚ, ਉਹ ਕਿਤੇ ਤੱਤ ਫੜਤ ਨੀ, ਕਿਤੇ ਉਹਦੇ ਚ ਕੋਈ ਕਾਹਲ ਨੀ, ਉਹ ਬੜੇ ਠੰਮੇ ਦੇ ਨਾਲ, ਬੜੇ ਪੇਸ਼ੈਂਸ ਦੇ ਨਾਲ ਉਹ ਬੰਦਾ ਜ਼ਿੰਦਗੀ ਜਿਉਂ ਰਿਹਾ, ਸਹਿਜ ਅਵਸਥਾ। ਹਨਾ, ਮਤਲਬ ਮੇਰਾ ਕਹਿਣ ਦਾ ਮਤਲਬ ਇੱਕ ਪੂਰੇ ਦੇ ਪੂਰੇ ਸ਼ਬਦ ਦੇ ਪਿੱਛੇ ਨਾ ਪੂਰੇ ਦਾ ਪੂਰਾ ਸੰਸਾਰ ਖੜਾ ਹੁੰਦਾ, ਇੱਕ ਪਲੇਟਫਾਰਮ ਖੜਾ ਹੁੰਦਾ। ਜਦੋਂ ਸਾਡੀ ਭਾਸ਼ਾ ਦੇ ਵਿੱਚੋਂ ਕੁਝ ਸ਼ਬਦ ਅਸੀਂ ਜਾਣ ਬੁੱਝ ਕੇ ਉਹਨਾਂ ਦਾ ਕਤਲ ਕਰਦੇ ਹਾਂ ਨਾ, ਉਹ ਸਾਰੇ ਦਾ ਸਾਰਾ ਜਿਹੜਾ ਪਿੱਛੇ ਉਹਦੇ ਜਿਹੜੇ ਧਰਾਤਲ ਤੇ ਖੜਾ ਜਿਹੜਾ ਕੁਛ, ਉਹ ਸਾਰਾ ਗਾਇਬ ਕਰ ਦਿੰਦੇ ਹਾਂ। ਐਂਡ ਦੇ ਵਿੱਚ ਸਾਡੇ ਕੋਲੇ ਫੋਕਾਪਣ ਬਚਦਾ। ਤੇ ਜਿਹੜਾ ਆਪਣੀ ਮਾਂ ਬੋਲੀ ਨਹੀਂ ਬੋਲਦਾ ਬੰਦਾ, ਜਿਹਨੇ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਦੇ ਵਿੱਚੋਂ ਸ਼ਬਦ ਬਾਹਰ ਕੀਤੇ ਨੇ, ਜਿਹਨੇ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਭੁਲਾਈ ਆ, ਇਹ ਸੋਚ ਕੇ ਕਿ ਮੈਂ ਦੁਨੀਆਂ ਦਾ ਸਿਆਣਾ ਬੰਦਾ ਬਣਨਾ ਤੇ ਮੈਂ ਆਪਣਾ ਕਲਚਰ ਛੱਡਤਾ, ਉਹਦੇ ਤੇ ਮਰੇ ਹੋਏ ਇਨਸਾਨ ਦੇ ਵਿੱਚ ਫਰਕ ਕੋਈ ਨੀ ਦੋਸਤੋ, ਜਿਉਂ ਦੀ ਲਾਸ਼ ਆ ਉਹ ਬੰਦਾ। ਮਾਂ ਬੋਲੀ ਦੀ ਇੰਨੀ ਅਹਿਮੀਅਤ ਆ, ਮਤਲਬ ਤੁਸੀਂ ਕੋਈ ਚੀਜ਼ ਖਾ ਲਈ ਆ, ਤੁਹਾਨੂੰ ਉਹਦੇ ਸਵਾਦ ਦਾ ਅਹਿਸਾਸ ਆ, ਇੰਨੀ ਗੱਲ ਯਾਦ ਰੱਖ ਲਓ ਵੀ ਜੇ ਤੁਸੀਂ ਉਹ ਸ਼ਬਦ ਜਿਹੜਾ ਉਸ ਸਵਾਦ ਦਾ ਅਹਿਸਾਸ ਦਿੰਦਾ, ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸ਼ਬਦ ਬਾਹਰ ਕੱਢਤਾ ਨਾ, ਤੇ ਉਹ ਸਵਾਦ ਦਾ ਅਹਿਸਾਸ ਆ ਜਿਹੜਾ ਉਹ ਖਤਮ ਹੋ ਗਿਆ। ਹੁਣ ਮਤਲਬ ਕਹਿਣ ਦਾ ਮਤਲਬ, ਮੇਰੇ ਕਹਿਣ ਦਾ ਮਤਲਬ, ਹੋ ਸਕਦਾ ਮੈਂ ਆਪਣੇ ਸ਼ਬਦਾਂ ਰਾਹੀਂ ਪੂਰਾ ਉਹ ਕੁਝ ਨਾ ਕਨਵੇ ਕਰ ਸਕਦਾ ਹੋਵਾਂ, ਉਹ ਕੁਝ ਨਾ ਸਮਝਾ ਸਕਦਾ ਹੋਵਾਂ ਜਿਹੜਾ ਕੁਝ ਮੇਰੇ ਮਨ ਦੇ ਅੰਦਰ ਆ। ਮੌਤ ਇੱਕ ਸ਼ਬਦ ਆ, ਮੌਤ ਆਪਣੇ ਆਪ ਦੇ ਵਿੱਚ ਸ਼ਬਦ ਆ। ਹੁਣ ਮੌਤ ਤਾਂ ਮੌਤ ਆ, ਆਪਾਂ ਬੜੇ ਸਹਿਜੇ ਕਹਿ ਦਿੰਦੇ ਮੌਤ ਹੋ ਗਈ, ਪਰ ਮੌਤ ਦੇ ਪਿੱਛੇ ਜਿਹੜਾ ਪੂਰਾ ਸੰਸਾਰ ਆ, ਜਿਵੇਂ ਮੈਂ ਖੁਸ਼ੀ ਦੀ ਗੱਲ ਕੀਤੀ ਹੈ, ਜਦੋਂ ਕੋਈ ਆਪਣਾ ਮਰਦਾ ਤੇ ਉਹ ਜਿਹੜਾ ਪਿੱਛੇ ਦੁੱਖ ਤੇ ਵਿਯੋਗ ਤੇ ਪੂਰੇ ਦਾ ਪੂਰਾ ਉਹਦੀਆਂ ਯਾਦਾਂ ਦਾ ਸੰਸਾਰ ਖੜਾ ਹੁੰਦਾ, ਤੁਸੀਂ ਉਸ ਅਵਸਥਾ ਚਲੇ ਜਾਂਦੇ ਹੋ ਨਾ, ਪੂਰੀ ਦੀ ਪੂਰੀ ਪਿਕਚਰ ਇੱਕ ਪਿਕਚਰ ਪੋਰਟਰੇ ਹੋ ਜਾਂਦੀ ਹੈ, ਉਹ ਡੰਗਿਆਈ ਆ ਉਹ ਸ਼ਬਦ ਦੀ। ਇਸ ਤਰ੍ਹਾਂ ਅਸੀਂ ਨਾ ਸੁੱਤੇ ਸਿੱਧ ਅਣਜਾਣੇ ਰੂਪ ਦੇ ਵਿੱਚ ਅਸੀਂ ਕੱਲੇ ਕੱਲੇ ਸ਼ਬਦ ਨੂੰ ਆਪਣੇ ਵੋਕੈਬਲਰੀ ਚੋਂ ਬਾਹਰ ਕਰਦੇ ਜਾਂਦੇ ਹਾਂ। ਇਹਦਾ ਮਤਲਬ ਅਸੀਂ ਜਿਵੇਂ ਆਪਣੇ ਮਾਂ ਤੋਂ, ਜਿਵੇਂ ਆਪਣੇ ਪਰਿਵਾਰ ਤੋਂ, ਜਿਵੇਂ ਆਪਣੇ ਪਿਆਰਿਆਂ ਤੋਂ ਦੂਰ ਹੋਈ ਜਾਂਦੇ, ਇਵੇਂ ਅਸੀਂ ਆਪਣੀ ਮਾਂ ਬੋਲੀ ਤੋਂ ਦਿਨ ਬ ਦਿਨ ਦੂਰ ਹੋਈ ਜਾਂਦੇ ਹਾਂ। ਤੇ ਜਿਹੜਾ ਬੰਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ, ਇੱਕ ਤਾਂ ਹੈਗਾ ਨਾ, ਜਿਹੜਾ ਨਹੀਂ ਕਰਦਾ ਉਹ ਫਿਰ ਦੂਜੇ ਸ਼ਬਦ ਬੋਲ ਕੇ, ਓਪਰੇ ਸ਼ਬਦ ਬੋਲ ਕੇ ਆਪਣੇ ਸਿਆਣੇ ਬਣਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦਾ। ਪਰ ਜਿਹੜਾ ਮਾਂ ਬੋਲੀ ਨੂੰ ਪਿਆਰ ਕਰਦਾ, ਉਹ ਔਖੀਆਂ ਹਾਲਤਾਂ ਦੇ ਵਿੱਚ ਵੀ ਉਹ ਆਪਣੀ ਮਾਂ ਬੋਲੀ ਦੇ ਸ਼ਬਦ ਬੋਲ ਕੇ ਦੂਜੇ ਦੇ ਬੰਦਿਆਂ, ਦੂਜੇ ਨਾਲ ਖੜੇ ਵਿਅਕਤੀਆਂ ਨਾਲ ਪਿਆਰ ਦਾ ਅਹਿਸਾਸ ਜਿਤਾਉਂਦਾ। ਤੇ ਤੁਸੀਂ ਇਹ ਗੱਲ ਦਾ ਅੰਦਾਜ਼ਾ ਆਪੇ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਲਾ ਲਿਓ, ਜਦੋਂ ਤੁਸੀਂ ਖੁਸ਼ੀ ਦੇ ਵਿੱਚੋਂ, ਜਦੋਂ ਤੁਸੀਂ ਦੁੱਖ ਦੇ ਵਿੱਚੋਂ, ਜਦੋਂ ਤੁਹਾਡੇ ਕੋਲ ਕੋਈ ਸਮੱਸਿਆ ਆਈ ਖੜੀ ਹੈ, ਹੈਨਾ, ਤੇ ਜਿਹੜਾ ਬੰਦਾ ਤੁਹਾਡਾ ਸਾਥ ਦਿੰਦਾ, ਤੁਹਾਨੂੰ ਉਹਦਾ ਨਿੱਘ ਮਿਲਦਾ ਕਿ ਨਹੀਂ ਮਿਲਦਾ। ਇਸੇ ਤਰ੍ਹਾਂ ਜਦੋਂ ਦੋ ਵਿਅਕਤੀ ਆਪਣੀ ਮਾਂ ਬੋਲੀ ਚ ਗੱਲ ਕਰ ਰਿਹਾ, ਦੋ ਬੱਚੇ ਆਪਣੀ ਮਾਂ ਬੋਲੀ ਚ ਗੱਲ ਕਰ ਰਹੇ ਆ, ਦੋ ਔਰਤਾਂ ਆਪਣੀ ਮਾਂ ਬੋਲੀ ਚ ਗੱਲ ਕਰ ਰਹੀਆਂ, ਜੇ ਉਹ ਇਸ ਸੰਦਰਭ ਨੂੰ ਸਮਝਦੇ, ਇਸ ਕੰਟੈਕਸਟ ਨੂੰ ਸਮਝਦੇ ਨੇ ਜਿਹੜੀ ਮੈਂ ਗੱਲ ਕਰ ਰਿਹਾ, ਤਾਂ ਉਹਨਾਂ ਦੇ ਵਿੱਚ ਪਿਆਰ ਮੁਹੱਬਤ ਦੀਆਂ ਤੰਦਾਂ ਆਪੇ ਹੀ ਮਜ਼ਬੂਤ ਹੋ ਜਾਂਦੀਆਂ। ਮਾਂ ਬੋਲੀ ਸਾਨੂੰ, ਦੇਖੋ ਅਸੀਂ ਅਹਿਸਾਸ ਕਰੀਏ ਜਾਂ ਨਾ ਕਰੀਏ, ਪਰ ਮਾਂ ਬੋਲੀ ਦੇ ਜਿਹੜੇ ਸ਼ਬਦ ਆ ਨਾ, ਉਹ ਸਾਨੂੰ ਅਹਿਸਾਸ ਜ਼ਰੂਰ ਕਰਾਉਂਦੇ ਰਹਿੰਦੇ ਆ ਵੀ ਭਲਿਆ ਮਾਨਸਾ, ਮੈਂ ਉਹ ਸ਼ਬਦ ਆ ਜਿਨ੍ਹਾਂ, ਜਿਹੜੇ ਸਭ ਤੋਂ ਪਹਿਲਾਂ ਤੇਰੀ ਜ਼ਬਾਨ ਦੇ ਉੱਤੇ ਆਏ ਆ, ਜਿਹੜੇ ਤੂੰ ਅਚੇਤ ਰੂਪ ਚ ਸਿੱਖੇ ਨੇ, ਜਿਹੜੇ ਤੈਨੂੰ ਪਤਾ ਹੀ ਨਹੀਂ ਸੀ ਤੂੰ ਸਿੱਖ ਰਿਹਾ। ਮਤਲਬ ਹੁਣ ਜਿਵੇਂ ਆਪਾਂ ਊੜਾ ਆੜਾ ਬੋਲਦੇ ਆ, ਤੱਤਾ ਬੋਲਦੇ ਆ, ਆਪਣੀ ਜ਼ਬਾਨ ਆ ਜਿਹੜੀ ਦੰਦ ਦੇ ਉੱਪਰਲੇ ਹਿੱਸੇ ਨਾਲ ਲੱਗਦੀ ਆ, ਚੱਚਾ ਬੋਲਦੇ ਆ, ਆਪਣੀ ਜ਼ਬਾਨ ਦਾ ਇੱਕ ਤਾਂ ਫਰੰਟ ਪੋਰਸ਼ਨ ਆ, ਥੋੜਾ ਜਿਹਾ ਪਿਛਲਾ ਪੋਰਸ਼ਨ ਉੱਤੇ ਤਾਲੂ ਦੇ ਮੂਹਰਲੇ ਹਿੱਸੇ ਨਾਲ ਲੱਗਦਾ, ਪੱਪਾ ਬੋਲਦੇ ਆਪਣੇ ਬੁੱਲ ਲੱਗਦੇ। ਇਹ ਸਾਨੂੰ ਸਿਖਾਇਆ, ਇਹ ਸਕੂਲ ਚ ਤਾਂ ਬਾਅਦ ਚ ਸਿਖਾਇਆ, ਜਿਹੜਾ ਬੰਦਾ ਜਿਹੜਾ ਸਕੂਲ ਚ ਗਿਆ ਨੀ, ਵਰਡ ਤਾਂ ਉਹਨੇ ਵੀ ਸਿੱਖੇ ਨੇ ਨਾ ਸ਼ਬਦ, ਉਹਨੇ ਆਪਣੀ ਮਾਂ ਤੋਂ ਸਿੱਖੇ ਨੇ। ਆਪਣੀ ਮਾਂ ਜਦੋਂ ਉਹਦੀ ਬੋਲਦੀ ਆ ਨਾ, ਤਾਂ ਉਹਦੀ ਨਕਲ ਕਰਦਾ, ਬੱਚੇ ਦਾ ਦਿਮਾਗ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੁੰਦਾ, ਇੰਨੀ ਤੇਜ਼ੀ ਨਾਲ ਚੱਲਦਾ ਹੁੰਦਾ, ਬਾਅਦ ਚ ਬੰਦਾ ਆਪ ਹੀ ਕਮਲਾ ਹੈ ਆਪਣੇ ਦਿਮਾਗ ਦੀ ਸਪੀਡ ਸਲੋ ਕਰ ਲੈਂਦਾ, ਕਿਉਂਕਿ ਮਿਥ ਜਿਹੜੇ ਅੰਦਰ ਬੈਠ ਜਾਂਦੇ ਨੇ ਨਾ, ਉਹ ਇਹਨੂੰ ਹੋਰ ਕੁਝ ਸਿੱਖਣ ਨਹੀਂ ਦਿੰਦੇ, ਬਾਇਸਟ ਹੋ ਜਾਂਦਾ। ਪਰ ਬੱਚੇ ਦਾ ਦਿਮਾਗ ਬਹੁਤ ਤੇਜ਼ੀ ਨਾਲ ਚੱਲਦਾ, ਜਦੋਂ ਫਿਰ ਉਹ ਆਪਣੀ ਮਾਂ ਦੇ ਬੋਲੇ ਹੋਏ ਸ਼ਬਦ ਉਵੇਂ ਹੀ ਬੋਲਦਾ, ਆਪਣੇ ਆਪ ਉਹ ਜਿਹੜੇ ਸ਼ਬਦ ਨੇ ਨਾ, ਉਹਦੇ ਅੰਦਰ ਗਿਆਨ ਦੀ ਪ੍ਰਕਿਰਿਆ ਨੇ ਸ਼ੁਰੂ ਕਰ ਦਿੰਦੇ ਨੇ। ਸਾਡੇ ਗੁਰੂ ਸਾਹਿਬ ਨੇ ਤਾਂ ਹੀ ਆਪਾਂ ਸ਼ਬਦ ਨੂੰ ਕਿਹਾ ਨਾ ਵੀ ਸ਼ਬਦ ਗੁਰੂ ਆ, ਉਹ ਆਪਾਂ ਹਾਲ ਦੀ ਕੜੀ ਛੱਡ ਦਿੰਦੇ ਹਾਂ ਵੀ ਮਾੜੇ ਸ਼ਬਦ ਚੰਗੇ ਸ਼ਬਦ, ਸ਼ਬਦਾਂ ਦੇ ਰਾਹੀਂ ਸਾਨੂੰ ਗਿਆਨ ਪ੍ਰਾਪਤ ਹੁੰਦਾ, ਤੇ ਗਿਆਨ ਆ ਜਿਹੜਾ ਉਹ ਅੱਗੇ ਸਾਨੂੰ ਅਮਲ ਕਰਨ ਦੇ ਲਈ ਉਹ ਸਾਨੂੰ ਮਤਲਬ ਪ੍ਰੇਰਦਾ ਵੀ ਅਮਲ ਕਰ ਬੰਦੇ ਆ ਦੇ ਤੇ, ਅਮਲ ਦੇ ਵਿੱਚ ਫਿਰ ਨਵਾਂ ਗਿਆਨ ਪੈਦਾ ਹੁੰਦਾ। ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਆ। ਮੇਰੇ ਕਹਿਣ ਦਾ ਤਾਂ ਮਤਲਬ ਇਹੀ ਆ ਬਈ ਆਪਣੀ ਮਾਂ ਬੋਲੀ ਹੈ ਨਾ ਜਿਹੜੀ, ਬਸ ਉਹਦਾ ਝੰਡਾ ਉੱਚਾ ਰੱਖੋ, ਜਿੰਨੀ ਦੇਰ ਤਾਈਂ ਤੁਹਾਡੀਆਂ ਬਾਹਾਂ ਕੰਮ ਕਰਦੀਆਂ, ਜਿੰਨੀ ਦੇਰ ਤਾਈਂ ਤੁਸੀਂ ਜਿਉਂਦੇ ਹੋ, ਮਾਂ ਬੋਲੀ ਹੈ ਜਿਹੜੀ ਉਹਦੇ ਅੱਗੇ ਝੁੱਕ ਕੇ ਹੀ ਰਹੀਏ, ਉਹ ਸਿੱਖਦੇ ਰਹੀਏ। ਤੇ ਜਿਹੜਾ ਬੰਦਾ ਆਪਣੀ ਮਾਂ ਬੋਲੀ ਦੇ ਸਾਹਿਤ ਦੇ ਵਿੱਚ ਚੁੱਭੀਆਂ ਲਾ ਲੈਂਦਾ ਨਾ, ਉਹਦੇ ਕੋਲ ਐਡਾ ਵੱਡਾ ਖਜ਼ਾਨਾ ਆ ਜਾਂਦਾ ਵੀ ਦੁਨੀਆਂ ਦੇ ਸਾਰੇ ਡਾਲਰ ਪੌਂਡ ਤੁਸੀਂ ਇਕੱਠੇ ਕਰਕੇ ਇੱਕ ਪਾਸੇ ਰੱਖ ਦਿਓ, ਹੋ ਸਕਦਾ ਉਹਨੂੰ ਤੁਸੀਂ ਖਜ਼ਾਨਾ ਕਹਿੰਦੇ, ਪਰ ਉਹ ਖਜ਼ਾਨਾ ਨਹੀਂ ਹੁੰਦਾ। ਮਾਂ ਬੋਲੀ ਦੇ ਜਿਹਦੇ ਕੋਲੇ ਸ਼ਬਦ ਆ ਗਏ ਨਾ, ਉਹਦੇ ਕੋਲ ਇਹੋ ਜਿਹਾ ਖਜ਼ਾਨਾ ਆ ਗਿਆ, ਤੇ ਜਿਹਨੇ ਉਹ ਸ਼ਬਦਾਂ ਦੇ ਪਿਛਲਾ ਸੰਸਾਰ ਸਮਝ ਲਿਆ, ਉਹ ਬੰਦਾ ਮੈਨੂੰ ਲੱਗਦਾ ਘੱਟੋ ਘੱਟ ਬਈ ਉਹ ਬੰਦਾ ਨਾ ਤਾਂ ਉਹ ਬੰਦਾ ਡਿਪਰੈਸ ਹੁੰਦਾ, ਨਾ ਉਹ ਬੰਦਾ ਬਿਮਾਰ ਹੁੰਦਾ, ਉਹ ਬੰਦਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ, ਉਹ ਬੰਦਾ ਤੰਦਰੁਸਤ ਰਹਿੰਦਾ। ਦੇਖੋ ਇਹਦੀਆਂ ਇੰਪਲੀਕੇਸ਼ਨ ਹੋ ਸਕਦੀਆਂ ਜਿਹੜੀ ਮੈਂ ਗੱਲ ਕਹਿ ਰਿਹਾ, ਮਤਲਬ ਉਹਨੂੰ ਅਥਾਹ ਖੁਸ਼ੀ ਹੈ ਜਿਹੜੀ ਮਿਲ ਜਾਂਦੀ ਹੈ। ਤੇ ਜਿਹੜਾ ਮਾਂ ਬੋਲੀ ਨਾਲ ਟੁੱਟ ਗਿਆ ਨਾ, ਉਹ ਤਾਂ ਬਸ ਮੈਂ ਪਹਿਲਾਂ ਹੀ ਕਹਿਤਾ ਵੀ ਜਿਉਣ ਦੀ ਲਾਸ਼ ਬਣ ਕੇ ਰਹਿ ਗਿਆ। ਮੈਂ ਇਹ ਗੱਲ ਮੈਂ ਮਤਲਬ ਵੇਖੀ ਆ ਜੀ, ਇਹ ਗੱਲ ਤੁਹਾਨੂੰ ਵੀ ਪਤਾ। ਅੱਛਾ ਤੁਸੀਂ ਮੇਰੀ ਗੱਲ ਸੁਣੋ, ਤੁਹਾਡੇ ਚੋਂ ਆਪਾਂ ਤਾਂ ਇੱਥੇ ਹੁਣ ਤਾਂ ਚਲੋ ਬਹੁਤ ਸ਼ਹਿਰ ਹੋ ਗਏ ਨਾ ਪੰਜਾਬੀਆਂ ਦੇ, ਆਪਾਂ ਇਮੀਗ੍ਰੈਂਟ ਲੋਕ ਹਾਂ, ਅਲੱਗ ਅਲੱਗ ਕਾਰਨਾਂ ਕਰਕੇ ਪ੍ਰਵਾਸ ਕਰਕੇ ਆਏ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ। ਤੁਸੀਂ ਉਹਨਾਂ ਲੋਕਾਂ ਦੀ ਗੱਲ ਕਰੋ, ਜਾਂ ਤੁਸੀਂ ਉਹੋ ਜਿਹੇ ਥਾਂ ਚਲੇ ਜਾਓ ਜਿੱਥੇ ਕੋਈ ਤੁਹਾਡੀ ਮਾਂ ਬੋਲੀ ਬੋਲਣ ਵਾਲਾ ਨਹੀਂ, ਤੁਸੀਂ ਉਖੜੇ ਉਖੜੇ ਰਹਿੰਦੇ ਹੋ। ਮਤਲਬ ਉਖੜੇ ਉਖੜੇ ਦਾ ਮਤਲਬ ਵੀ ਜਿਵੇਂ ਤੁਸੀਂ ਪਤੰਗ ਚੜਾ ਰਹੇ ਹੋ ਤੇ ਤੁਹਾਡੀ ਡੋਰ ਆ ਜਿਹੜੀ ਟੁੱਟ ਜੇ ਤੇ ਪਤੰਗ ਕਿੱਧਰ ਨੂੰ ਜਾਵੇ, ਉਖੜੇ ਉਖੜੇ ਦਾ ਮਤਲਬ ਸਮਝਦੇ ਹੋ ਨਾ ਤੁਸੀਂ, ਉਪਰਾਮ ਜੇ ਰਹਿੰਦੇ ਹੋ ਤੁਸੀਂ, ਹਨਾ। ਤੇ ਤੁਸੀਂ ਕੰਮ ਵੀ ਕਰਿਆ ਹੁੰਦੇ ਹੋ, ਪੈਸੇ ਵੀ ਕਮਾ ਲੈਂਦੇ ਹੋ, ਸਾਰਾ ਕੁਛ ਖਾਣਾ ਪੀਣਾ ਵੀ ਹੈਗਾ, ਪਰ ਤੁਹਾਨੂੰ ਆਪਣੀ ਮਾਂ ਬੋਲੀ ਬੋਲਣ ਵਾਲਾ ਕੋਈ ਬੰਦਾ ਨੀ ਮਿਲ ਰਿਹਾ। ਤੁਸੀਂ ਮਹੀਨਾ ਦੋ ਮਹੀਨੇ ਚਾਰ ਮਹੀਨੇ ਰਹਿੰਦੇ, ਤੁਸੀਂ ਇੱਥੋਂ ਹੀ ਕਿਸੇ ਇਹੋ ਜਿਹੇ ਸ਼ਹਿਰ ਚਲੇ ਜਾਓ, ਨੌਰਥ ਵਾਲੇ ਪਾਸੇ ਚਲੇ ਜਾਇਓ ਮਾੜਾ ਜਾ ਤੁਸੀਂ, ਹਨਾ। ਦੇਖੋ ਹੈ ਤਾਂ ਆਪਾਂ ਭਰਾ ਹੀ ਸਾਰੇ ਇਨਸਾਨ, ਪਰ ਆਪਾਂ ਇੱਕ ਸਿਨੈਰੀਓ ਦੀ ਗੱਲ ਕਰਦੇ ਹਾਂ, ਹਨਾ, ਇੱਕ ਖਾਸ ਹਾਈਪੋਥੈਟੀਕਲ ਸਿਚੁਏਸ਼ਨ ਦੀ ਗੱਲ ਕਰ ਰਹੇ ਹਾਂ ਵੀ ਕਲਪਨਾ ਕਰ ਲਓ ਤੁਸੀਂ ਇੱਥੇ ਨੌਰਥ ਨੀ ਚਲੇ ਗਏ, ਨੌਰਥ ਪੋਲ ਦੇ ਨੇੜੇ ਜਿੱਥੇ ਐਸਕੀਮੋਜ਼ ਰਹਿੰਦੇ ਨੇ, ਜਾਂ ਅਲਾਸਕਾ ਚਲੇ ਗਏ, ਹੁਣ ਤਾਂ ਖੈਰ ਪੰਜਾਬੀ ਬਹੁਤ ਥਾਵਾਂ ਤੇ ਚਲੇ ਗਏ, ਇਹ ਜੇ ਸ਼ਹਿਰ ਚਲੇ ਗਏ ਜਿੱਥੇ ਪੰਜਾਬੀ ਹੈ ਨੀ, ਤੁਸੀਂ ਸਾਲ ਰਹਿਣਾ ਪੈ ਗਿਆ। ਠੀਕ ਹੈ, ਤੁਸੀਂ ਇੰਗਲਿਸ਼ ਬੋਲੋਗੇ, ਹੋਰ ਭਾਸ਼ਾਵਾਂ ਬੋਲੋਗੇ, ਕੰਮ ਕਾਰ ਵੀ ਕਰੋਗੇ, ਰੋਟੀ ਪਾਣੀ ਵੀ ਖਾਓਗੇ, ਸਾਰਾ ਕੁਛ ਕਰੋਗੇ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਸਾਧਨ ਨੇ ਨਾ, ਚਲੋ ਤੁਸੀਂ ਫੇਸਬੁੱਕ ਤੇ ਹੋਰ ਉਸ ਜ਼ਰੀਏ ਤੁਸੀਂ ਜੁੜੇ ਰਹਿੰਦੇ ਹੋ ਸੰਸਾਰ ਨਾਲ, ਪਰ ਤੁਹਾਡੇ ਕੋਲ ਸੰਚਾਰ ਦੇ ਸਾਧਨ ਹੈ ਨੀ, ਤੁਹਾਡੇ ਕੋਲ ਰੇਡੀਓ ਵੀ ਹੈ ਨੀ ਸੁਣਨ ਲਈ, ਤੁਹਾਡੇ ਕੋਲ ਫੇਸਬੁੱਕ ਨੀ, ਕੁਛ ਨੀ। ਕਲਪਨਾ ਕਰੋ ਵੀ ਤੁਹਾਡੀ ਜ਼ਿੰਦਗੀ ਚੋਂ ਕਿੰਨਾ ਕੁਛ ਗਾਇਬ ਆ। ਅੱਛਾ, ਅਚਨ ਤੁਹਾਨੂੰ ਕੋਈ ਪੰਜਾਬੀ ਬੋਲਣ ਵਾਲਾ ਬੰਦਾ ਮਿਲ ਜਾਂਦਾ, ਮੈਨੂੰ ਲੱਗਦਾ ਤੁਹਾਡਾ ਪਾਈਆ ਗੁਣ ਵੱਧ ਜੂਗਾ, ਤੁਹਾਨੂੰ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਹੀ ਨੀ ਰਹਿਣਾ ਵੀ ਹੈ ਪੰਜਾਬੀ ਬੋਲਣ ਨਾਲ ਮਿਲ ਗਿਆ। ਕੋਈ ਪੰਜਾਬੀ ਦਾ ਭਾਵੇਂ ਇੱਕ ਵੀ ਸ਼ਬਦ ਬੋਲ ਜੇ, ਤੁਸੀਂ ਆਲੇ ਦੁਆਲੇ ਝੱਕ ਹੀ ਜਾਓਗੇ ਵੀ ਆਹ ਸ਼ਬਦ ਕਿੱਧਰੋਂ ਆ ਗਿਆ। ਮਾਹਰ ਲੋਕਾਂ ਨੇ ਕਿਹਾ, ਜਿਹੜੇ ਮਾਂ ਮਤਲਬ ਭਾਸ਼ਾਵਾਂ ਦੇ ਮਾਹਰ ਨੇ, ਉਹ ਕਹਿੰਦੇ ਜੀ ਬੰਦਾ ਦੁੱਖ ਦੇ ਵਿੱਚ, ਤਕਲੀਫ਼ ਦੇ ਵਿੱਚ, ਤੇ ਉਹ ਆਮ ਕਰਕੇ ਆਪਣੀ ਮਾਂ ਬੋਲੀ ਦੇ ਸ਼ਬਦ ਆ ਜਿਹੜੇ ਬਹੁਤੇ ਵਰਤਦਾ, ਉਹ ਕਹਿੰਦੇ ਜੇ ਸੁੱਤਾ ਪਿਆ ਹੋਵੇ ਨਾ ਬੰਦਾ, ਇੱਕ ਤਾਂ ਹੈ ਨਾ ਤੁਸੀਂ ਵੈਸੇ ਹੀ ਬੰਦੇ ਨੂੰ ਤੰਗ ਕਰੀ ਜਾਓ, ਹਨਾ, ਉਹਨੇ ਪੁੱਠਾ ਸਿੱਧਾ ਬੋਲਣਾ ਹੀ। ਇੱਕ ਸੁੱਤੇ ਪਏ ਬੰਦੇ ਸੀ ਨਾ, ਕਹਿੰਦੇ ਤੁਸੀਂ ਮੂੰਹ ਦੇ ਉੱਤੇ ਪਾਣੀ ਪਾ ਦਿਓ ਜਾਂ ਤੁਸੀਂ ਥਾ ਦਿੰਦੇ ਪਟਾਕਾ ਪਾ ਦਿਓ, ਕਹਿੰਦੇ ਉਹ ਜਿਹੜੀ ਗਾਲ ਕੱਢੂਗਾ ਨਾ ਤੁਹਾਨੂੰ ਉਹ ਪੰਜਾਬੀ ਚੋ। ਦੇਖੋ ਮੈਂ ਹਾਸੇ ਵਾਲੀ ਗੱਲ ਕਰ ਰਿਹਾ, ਪਰ ਹਾਸੇ ਦੇ ਪਿੱਛੇ ਕਾਰਨ ਆ, ਮਤਲਬ ਜਦੋਂ ਤੰਗ ਹੋਊਗਾ ਨਾ, ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਆਪਣੀ ਮਾਂ ਬੋਲੀ ਰਾਹੀਂ, ਉਹ ਅਚਨਚੇਤ ਆ, ਸਬ ਕੋਨਸ਼ੀਅਸ ਮਾਇੰਡ ਆ, ਹਨਾ। ਜਦੋਂ ਸਮੱਸਿਆ ਦੇ ਵਿੱਚ ਕਿਸੇ ਘਿਰਿਆ ਹੋਊਗਾ ਤੇ ਮਾਂ ਬੋਲੀ ਰਾਹੀਂ ਉਹ ਆਪਣੇ ਅੰਦਰ ਦਾ ਪ੍ਰਗਟਾਵਾ ਜਿਹੜਾ ਉਹ ਬਾਹਰ ਕਰੂ। ਕਈ ਬੰਦੇ ਬਹੁਤ ਭਾਸ਼ਾਵਾਂ ਦੇ ਵਿੱਚ ਨਿਪੁੰਨ ਹੁੰਦੇ ਆ। ਤੁਸੀਂ ਬਾਬਾ ਨਾਨਕ ਦੀਆਂ ਜਦੋਂ ਰਾਸੀਆਂ ਪੜ੍ਹਦੇ ਹੋ ਨਾ, ਉਸ ਤੋਂ ਅੱਗੇ ਸਿੱਟਾ ਕੱਢ ਕੇ ਦੇਖੋ, ਕਹਿੰਦੇ ਨੇ ਮਹਾਰਾਜ ਵੀ ਬਾਬੇ ਨਾਨਕ ਨੂੰ 14 ਭਾਸ਼ਾਵਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਉਹਨਾਂ ਦੇ ਅਲੱਗ ਅਲੱਗ ਭਾਸ਼ਾਵਾਂ ਦੇ ਸ਼ਬਦ ਆਉਂਦੇ ਨੇ, ਮਤਲਬ ਇੰਨੇ ਨਿਪੁੰਨ ਤੇ ਇੰਨੇ ਮਾਹਰ ਸਾਹਿਤ ਦੇ। ਬਾਕੀ ਤਾਂ ਚਲੋ ਮਤਲਬ ਆਪਾਂ ਪੂਰੀ ਉਧਰਲੇ ਪਾਸੇ ਨਹੀਂ ਜਾਂਦੇ ਅਜੇ, ਬਾਬੇ ਨਾਨਕ ਦੇ ਜਿਹੜਾ ਕੁਛ ਵੀ ਮਤਲਬ ਉਹਨਾਂ ਦੀ ਰਚਨਾ ਪੂਰੀ ਦੀ ਪੂਰੀ ਗੁਰਬਾਣੀ ਦੇ ਵਿੱਚ ਜਾਂ ਹੋਰ, ਪਰ ਉਹਨਾਂ ਦੀ ਭਾਸ਼ਾਵਾਂ ਉਹਨਾਂ ਵੱਲੋਂ ਵਰਤੇ ਗਏ ਸ਼ਬਦਾਂ ਬਾਰੇ ਜਿਹੜੇ ਹੈਗੇ ਵਿਦਵਾਨਾਂ ਦੇ ਵਿਚਾਰ ਨੇ। ਇਸੇ ਤਰ੍ਹਾਂ ਰਾਹੁਲ ਸੰਕਰਤਾਇਨ ਇੱਕ ਮਾਹਰ ਸਾਹਿਤਕਾਰ ਹੋਇਆ, ਉਹਨਾਂ ਬਾਰੇ ਵੀ ਕਿਹਾ ਗਿਆ ਵੀ ਉਹ 30 ਤੋਂ ਉੱਤੇ ਭਾਸ਼ਾਵਾਂ ਨੇ ਜਿਹੜੀਆਂ, ਉਹਨਾਂ ਨੂੰ ਉਹਨਾਂ ਬਾਰੇ ਗਿਆਨ ਸੀ। ਜਿਹੜੇ ਲੋਕ ਵੱਧ ਤੋਂ ਵੱਧ ਭਾਸ਼ਾਵਾਂ ਲਿਟਰੇਚਰ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ ਨਾ, ਉਹ ਮਾਹਰ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਵਿਦਵਾਨਾਂ ਦੇ ਮੁਤਾਬਕ ਉਹ ਆਪਣੀ ਮਾਂ ਭਾਸ਼ਾ ਦੇ ਵਿੱਚ ਮਾਂ ਬੋਲੀ ਚ ਪਹਿਲਾਂ ਹੀ ਮਾਹਰ ਹੁੰਦੇ ਨੇ। ਮੇਰਾ ਖਿਆਲ ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਮਿਹਰਬਾਨੀ ਬ੍ਰਦਰ ਸਾਹਿਬ।
ਹਾਂਜੀ
ਤੁਸੀਂ। ਹਾਂਜੀ, ਮੈਂ ਇਹੋ ਕਹਿੰਦਾ ਵੀ ਜਦੋਂ ਕਿਸੇ ਬੋਲੀ ਦੇ ਵਾਰਸ ਆਪਣੀ ਬੋਲੀ ਛੱਡ ਦਿੰਦੇ ਨੇ ਤਾਂ ਫਿਰ ਮੁੱਕਦੀ ਹੈ ਬੋਲੀ, ਇਹ ਮੁੱਕਣੀ ਨੀ ਚਾਹੀਦੀ ਕੋਈ ਵੀ ਬੋਲੀ ਸਾਰੀ ਦੁਨੀਆ ਦੇ ਵਿੱਚ। ਦੇਖੋ, ਦੋ ਜ਼ਬਾਨਾਂ ਚ ਦੋ ਬੋਲੀਆਂ ਚ ਬੋਲੀ ਗਈ ਇੱਕ ਗੱਲ ਦੇ ਅਰਥ ਇੱਕ ਨੀ ਹੁੰਦੇ। ਜਿਹਨਾਂ ਲੋਕਾਂ ਨੇ ਆਪਣੀਆਂ ਸਭਿਤਾਵਾਂ ਗਵਾ ਲਈਆਂ ਨੇ, ਉਹ ਅੱਜ ਬੀਤੇ ਦੇ ਖੰਡਰਾਂ ਚੋਂ ਆਪਣੀ ਹੋਂਦ ਦੇ ਦਸਤਾਵੇਜ਼ ਲੱਭ ਰਹੇ ਨੇ। ਸੋ ਉਹਨਾਂ ਦੇ ਪੁਰਖਿਆਂ ਨੇ ਗਲਤੀ ਕੀਤੀ, ਅੱਜ ਅਸੀਂ ਕਰਾਂਗੇ, ਉਹ ਸਾਡੀ ਔਲਾਦ ਵੀ ਅੱਗੇ ਭੁਗਤੇਗੀ ਜਾ ਕੇ। ਮਿਹਰਬਾਨੀ।
ਬਿਲਕੁਲ ਠੀਕ ਕਿਹਾ ਜੀ ਤੁਸੀਂ। ਅਸੀਂ ਉਹਨਾਂ ਦੀ ਅਸੀਂ ਜਾਣ ਬੁੱਝ ਕੇ ਜਾਂ ਅਸੀਂ ਅਣਜਾਣੇ ਰੂਪ ਦੇ ਵਿੱਚ, ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਮਾਂ ਬੋਲੀ ਦੀ ਅਹਿਮੀਅਤ ਦਾ, ਅਸੀਂ ਜਾਣੇ ਜਾਂ ਅਣਜਾਣੇ ਰੂਪ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਦੇ ਵਿੱਚੋਂ ਬਹੁਤ ਕੁਛ ਗਾਇਬ ਕਰ ਰਹੇ ਹਾਂ। ਬਿਲਕੁਲ ਠੀਕ ਕਿਹਾ ਭੁਪਿੰਦਰ ਜੀ ਤੁਸੀਂ। ਦੋਸਤੋ, ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਵੀ ਕਰਨੀਆਂ ਨੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪਿੱਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੋ ਦਾ ਪੀਜ਼ਾ, ਪਿੱਜ਼ਾ ਡਿਪੋ ਦਾ ਪੀਜ਼ਾ।
ਪਿੱਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪਿੱਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਨਗਾਰਾ ਪ੍ਰੋਗਰਾਮ ਚ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਮੈਂ ਗੁਰਸੰਤ ਬੋਲਦਾ ਸੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਇਹ ਤੁਸੀਂ ਹੈ ਤਾਂ ਤੁਸੀਂ ਬਹੁਤ ਵਧੀਆ ਜਿਹੜਾ ਟਾਕ ਚੱਲ ਰਿਹਾ ਤੁਹਾਡਾ, ਮਤਲਬ ਪੰਜਾਬੀ ਭਾਸ਼ਾ ਨੂੰ ਜਾਂ ਆਪਣੀ ਜ਼ੁਬਾਨ ਨੂੰ ਜਾਂ ਪੰਜਾਬੀ ਨੂੰ ਵੀ ਆਪਾਂ ਸਾਂਭ ਕੇ ਰੱਖਣ ਦੀਆਂ ਗੱਲਾਂ ਕਰਦੇ ਹਾਂ। ਪਰ ਤੁਸੀਂ ਜੇ ਦੇਖਿਆ ਹੋਵੇ, ਮੈਂ ਕਹਿੰਦਾ ਵੀ ਸਾਡੇ ਪੰਜਾਬੀਆਂ ਨੇ ਪੰਜਾਬੀ ਦੀ ਇੱਕ ਹੋਰ ਭਾਸ਼ਾ ਬਣਾਤੀ। ਕਦੇ ਤੁਸੀਂ ਫੇਸਬੁੱਕ ਤੇ ਦੇਖ ਲੋ, ਪੰਜਾਬੀ ਨੂੰ ਇੰਗਲਿਸ਼ ਚ ਲਿਖ ਰਹੇ ਨੇ। ਮੈਂ ਅੱਜ ਤੱਕ ਇੱਕ ਵਰਡ ਵੀ ਜਿਹੜਾ ਹੈਗਾ ਉਸ ਤਰੀਕੇ ਨਾਲ ਕਦੇ ਨਹੀਂ ਲਿਖਿਆ ਹੈਗਾ। ਮੈਨੂੰ ਪੰਜਾਬੀ ਨਹੀਂ ਆਉਂਦੀ, ਜੇ ਮੈਨੂੰ ਨਹੀਂ ਲੱਭਦਾ ਤਾਂ ਮੈਂ ਇੰਗਲਿਸ਼ ਚ ਲਿਖੂਗਾ ਉਹਨੂੰ। ਮੈਂ ਕਈਆਂ ਨੂੰ ਸੁਜੈਸਟ ਵੀ ਕੀਤਾ ਯਾਰ ਵੀ ਜੇ ਪੰਜਾਬੀ ਤੁਹਾਨੂੰ ਨਹੀਂ ਆਉਂਦਾ ਤਾਂ ਇੰਗਲਿਸ਼ ਟਰਾਈ ਕਰ ਲਓ, ਐਟਲੀਸਟ ਇੰਗਲਿਸ਼ ਤਾਂ ਸਿੱਖ ਜਾਓਗੇ ਬੋਲਣੀ ਲਿਖਣੀ। ਮਤਲਬ ਹਰ ਤੁਸੀਂ ਜਿਹੜੇ ਹੁਣ ਨਵੀਂ ਜਨਰੇਸ਼ਨ ਆਪਾਂ ਲੱਭਦੇ ਫਿਰਾਂਗੇ ਸਾਡੀ ਬੋਲੀ ਨੂੰ, ਉਹਨਾਂ ਨੇ ਤਾਂ ਹੁਣ ਬੇੜਾ ਗਰਕ ਕਰਤਾ। ਜਿਹੜੇ ਆਏ ਨੇ ਉਹ ਤਾਂ ਲਿਖਦੇ ਹੀ ਨੇ ਇਹਨੂੰ ਪੰਜਾਬੀ ਨੂੰ ਇੰਗਲਿਸ਼ ਦੇ ਵਿੱਚ, ਜਿਹੜੀ ਕਿ ਸਮ ਟਾਈਮ ਪੜ੍ਹਨੀ ਔਖੀ ਹੋ ਜਾਂਦੀ ਵੀ ਇਹਨੇ ਕਿਹਾ ਕੀ ਹੈ।
ਬਿਲਕੁਲ ਜੀ, ਨਹੀਂ ਤੁਹਾਡੀ ਗੱਲ
ਮਾੜੀ ਗੱਲ ਕਰ ਰਹੇ ਨੇ। ਮਤਲਬ ਜੇ ਤੁਸੀਂ ਇਹਨੂੰ ਪੰਜਾਬੀ ਨੂੰ ਆਪਦੇ ਹਿਸਾਬ ਨਾਲ ਉਹਨੂੰ ਅੰਗਰੇਜ਼ੀ ਚ ਬਣਾਤਾ, ਮਤਲਬ ਜੇ ਤੁਸੀਂ ਉਹਨੂੰ ਨਹੀਂ ਆਉਂਦਾ ਤਾਂ ਐਟਲੀਸਟ ਮਤਲਬ ਪੰਜਾਬੀ ਨੂੰ ਸਿੱਖ ਲਓ ਲਿਖਣਾ ਵੀ ਕਿਵੇਂ ਲਿਖਣਾ, ਜਾਂ ਫਿਰ ਇੰਗਲਿਸ਼ ਲਿਖ ਲਓ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਮਤਲਬ ਜਿਹੜੇ ਜੇ ਕੋਈ ਇਹ ਸੁਣਦਾ ਹੋਵੇ, ਪਲੀਜ਼ ਜਿਹੜੀ ਪੰਜਾਬੀ ਹੈ ਪੰਜਾਬੀ ਭਾਸ਼ਾ ਤਾਂ ਉਹਨੂੰ ਪੰਜਾਬੀ ਦੇ ਵਿੱਚ ਹੀ ਲਿਖੋ, ਨਾ ਕਿ ਉਹਨੂੰ ਅਸੀਂ ਆਪਣੀ ਨਵੀਂ ਇੰਗਲਿਸ਼ ਬਣਾ ਲਈਏ ਪੰਜਾਬੀ ਦੀ। ਧੰਨਵਾਦ ਡਾਕਟਰ ਸਾਹਿਬ।
ਧੰਨਵਾਦ ਜੀ, ਮਿਹਰਬਾਨੀ ਗੁਰਸੰਤ ਜੀ, ਤੁਸੀਂ ਬਿਲਕੁਲ ਠੀਕ ਕਿਹਾ ਜੀ। ਅਮਰ ਸੂਫੀ ਨੇ ਜੀ, ਉਹ ਸ਼ਾਇਰ ਨੇ, ਗਜ਼ਲਾਂ ਲਿਖਦੇ ਨੇ, ਬਹੁਤ ਬਹੁਤ ਸੋਹਣੀਆਂ ਸੋਹਣਾ ਲਿਖਦੇ ਨੇ। ਆਪਾਂ ਇੱਕ ਵਾਰੀ ਉਹਨਾਂ ਨੂੰ ਲੈ ਕੇ ਵੀ ਆਏ ਸੀ ਇੱਥੇ, ਜਦੋਂ ਆਏ ਹੋਏ ਸੀ ਇੱਥੇ, ਢੁੱਡੀ ਕੇ ਰਹਿੰਦੇ ਨੇ ਹੁਣ ਉਹ, ਤੇ ਉਹ ਬਕਾਇਦਾ ਤੌਰ ਤੇ ਉਹਨਾਂ ਨੇ ਇੰਸਟਰਕਸ਼ਨ ਦਿੱਤੀ ਹੁੰਦੀ ਵੀ ਜਿਹਨੇ ਵੀ ਕਮੈਂਟ ਕਰਨੇ ਨਾ ਉਹ ਪੰਜਾਬੀ ਦੇ ਵਿੱਚ ਕਮੈਂਟ ਕਰਿਓ। ਠੀਕ ਹੈ ਜੀ, ਗੱਲ ਤੁਹਾਡੀ। ਮੈਨੂੰ ਟੈਕਸਟ ਮੈਸੇਜ ਆ ਰਹੇ ਨੇ ਜੀ, ਪਾਲ ਬੜਵਾਲ ਜੀ ਨੇ ਟੈਕਸਟ ਕੀਤਾ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅੱਜ ਦੋਸਤੋ ਵੈਸੇ ਹੀ ਨਾ, ਅੱਜ ਸਵੇਰੇ ਸਵੇਰੇ ਮੈਂ ਜਦੋਂ, ਮੈਂ ਵੈਸੇ ਫੇਸਬੁੱਕ ਘੱਟ ਦੇਖਦਾ ਹੁੰਦਾ ਹੁਣ, ਤੇ ਭੁਪਿੰਦਰ ਦੁੱਲੇ ਜੀ ਨੇ ਉਹ ਅੱਜ ਇੱਕ ਜਾਣਕਾਰੀ ਦਿੱਤੀ ਹੈ, ਕਹਿੰਦੇ ਜੀ ਅੱਜ ਨਾ ਐਕਚੁਲੀ ਉਹ ਗੱਲ ਮੈਂ ਐਂਡ ਤੇ ਬੋਲੀ ਤੇ ਮੈਨੂੰ ਕਿਵੇਂ ਯਾਦ ਆਇਆ ਮੈਂ ਤੁਹਾਨੂੰ ਦੱਸਦਾ। ਤੇ ਉਹਨਾਂ ਨੇ ਅੱਜ ਲਿਖਿਆ ਵੀ ਜਨਮ ਦਿਨ, ਅੱਜ ਬਹੁਤ ਲੋਕਾਂ ਦੇ ਨਾਲ ਉਹਨਾਂ ਦੀ ਪਤਨੀ ਆ ਪ੍ਰੀਤ, ਉਹਨਾਂ ਦਾ ਵੀ ਜਨਮ ਦਿਨ ਆ। ਡਾਕਟਰ ਜਗਤਾਰ ਸ਼ਾਇਰ ਹੋਏ ਨੇ, ਉਹਨਾਂ ਦੀ ਬੇਟੀ ਦਾ ਕਹਿੰਦੇ ਜਨਮ ਦਿਨ ਆ, ਫਿਰ ਉਹ ਇੱਕ ਹੋਰ ਮਿੱਤਰ ਉਹਨਾਂ ਦੇ ਜਨਮ ਦਿਨ ਦੀ ਗੱਲ ਕਰਦੇ ਨੇ ਨਾਲ। ਫਿਰ ਉਹਨਾਂ ਨੇ ਲਿਖਿਆ ਜੀ, ਕਹਿੰਦੇ ਵਿਛੜਿਆ ਸਾਹਿਤਕਾਰ ਇਕਬਾਲ ਰਾਮੂ ਵਾਲੀਆ ਵੀ 22 ਫਰਵਰੀ ਨੂੰ ਜਨਮਿਆ ਸੀ। ਜਦੋਂ ਰਾਮੂ ਵਾਲੀਆ ਜੀ ਦੀ ਉਹਨਾਂ ਨੇ ਲਿਖੀ ਨਾ ਗੱਲਬਾਤ ਜੀ, ਤੇ ਵੀ ਉਹਨਾਂ ਦਾ ਜਨਮ ਦਿਨ ਵੀ ਸੀ। ਆਪਾਂ ਚਲੋ ਆਪਾਂ ਮਦਰ ਲੈਂਗੁਏਜ ਦੇ ਤੇ ਗੱਲ ਕਰਦੇ ਹਾਂ, ਕਿਉਂਕਿ ਹੁਣ ਰਾਮੂ ਵਾਲੀਆ ਜੀ ਦੀ ਪਰਸਨੈਲਿਟੀ ਜੀ ਜਦੋਂ ਗੱਲ ਕਰਦੇ ਆਪਾਂ ਅਕਸਰ ਹੀ ਗੱਲ ਕਰਦੇ ਰਹਿੰਦੇ ਹਾਂ, ਤੇ ਇੱਕ ਪੂਰੇ ਦਾ ਪੂਰਾ ਰਾਮੂ ਵਾਲੀਆ ਜੀ ਦਾ ਸਹਿਤ ਸੰਸਾਰ ਆ ਜਿਹੜਾ ਉਹ ਆ ਜਾਂਦਾ ਕੱਲਾ ਉਹ। ਹੁਣ ਉਹਨਾਂ ਨੂੰ ਕੱਲਾ ਆਪਾਂ ਰਾਈਟਰ ਦਾ ਕਹਿ ਨਹੀਂ ਸਕਦੇ, ਨਾਲ ਦੀ ਨਾਲ ਉਹ ਸ਼ਾਇਰ ਵੀ ਸੀ, ਨਾਲ ਦੀ ਨਾਲ ਗਾਉਂਦੇ ਵੀ ਬਹੁਤ ਸੋਹਣਾ ਸੀ, ਨਾਲ ਦੀ ਨਾਲ ਇੰਟਲੈਕਚੁਅਲ ਸੀ, ਸੋਸ਼ਲ ਐਕਟਿਵਿਸਟ ਸੀ, ਹਨਾ। ਉਹਨਾਂ ਦੀ ਪਰਸਨੈਲਿਟੀ ਹੈ ਜਿਹੜੀ ਉਹ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਸੀਗੀ, ਤੇ ਉਹਨਾਂ ਦਾ ਵੀ ਅੱਜ 22 ਤਰੀਕ ਅੱਜ ਜਨਮ ਦਿਨ ਸੀ ਜੀ। ਤੇ ਤੁਹਾਨੂੰ ਪਤਾ ਉਹ 2017 ਦੇ ਵਿੱਚ 17 ਜੂਨ ਸ਼ਾਇਦ 2017 ਨੂੰ ਇਸ ਦੁਨੀਆ ਤੋਂ ਚਲੇ ਗਏ ਸੀ। ਤੇ ਉਹਨਾਂ ਦੀ ਜਿਹੜੀ ਘਾਟ ਆ ਨਾ, ਅਸੀਂ ਜਿਹੜੇ ਖਾਸ ਕਰਕੇ ਮੀਡੀਆ ਵਾਲੇ ਲੋਕ ਆ ਜਾਂ ਆਮ ਲੋਕ ਵੀ ਉਹਨਾਂ ਦੀ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਜਦੋਂ ਵੀ ਕੋਈ ਗੱਲ ਚੱਲਦੀ ਹੈ ਰੇਡੀਓ ਤੇ ਜਾਂ ਕਿਤੇ ਵੀ। ਉਹ ਬੜੀ ਦਲੇਰੀ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰਦੇ ਹੁੰਦੇ ਸੀਗੇ ਰਾਮੂ ਵਾਲੀਆ ਜੀ। ਆਪਾਂ ਜਦੋਂ 17 ਜੂਨ ਨੂੰ ਜਿਹੜੇ ਦਿਨ ਉਹ ਗਏ ਸੀ, ਜਦੋਂ ਉਹ ਗੱਲ ਚੱਲ ਉਸ ਦਿਨ ਆਪਾਂ ਨਾ ਉਹਨਾਂ ਦੀ ਜ਼ਿੰਦਗੀ ਬਾਰੇ ਕਾਫੀ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹੁੰਦੇ ਆ। ਅੱਛਾ, ਜਿਹੜੇ ਭੈਣ ਜੀ ਨੇ ਜਾਣੀ ਉਹਨਾਂ ਦੀ ਵਾਈਫ ਆ ਸੁਖ ਸਾਗਰ ਗਿੱਲ ਤੇ ਨਿੰਦਰ ਘੰਗਿਆਣ ਵੀ ਇਹਨਾਂ ਦੀਆਂ ਸਟੇਟਮੈਂਟਸ ਅਖਬਾਰਾਂ ਦੇ ਵਿੱਚ ਲੱਗੀਆਂ ਨੇ ਜੀ ਤੇ ਇਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਨਾ ਇਕਬਾਲ ਰਾਮੂਵਾਲ ਜੀ ਦੀ ਯਾਦ ਦੇ ਵਿੱਚ ਪੁਰਸਕਾਰ ਆ ਜਿਹੜੇ ਉਹ ਸ਼ੁਰੂ ਕੀਤੇ ਨੇ ਪਿਛਲੇ ਸਾਲ ਜਾਣੀ ਅਵਾਰਡ ਸ਼ੁਰੂ ਕੀਤੇ ਨੇ ਪਿਛਲੇ ਸਾਲ ਇਹ ਅਵਾਰਡ ਸੀ ਜਿਹੜਾ ਧਰਮ ਕੰਬਿਆਣਾ ਨੂੰ ਦਿੱਤਾ ਸੀ ਜੀ ਤੇ ਇਸ ਸਾਲ ਇਹ ਜਿਹੜੇ ਅਵਾਰਡ ਨੇ ਦੋ ਅਵਾਰਡ ਹੁੰਦੇ ਨੇ ਜੀ ਇੱਕ ਤਾਂ ਇਕਬਾਲ ਰਾਮੂਵਾਲੇ ਆ ਗਲਫ ਤੇ ਵਾਰਤਕ ਪੁਰਸਕਾਰ ਇਹ ਪੰਜਾਬੀ ਦੇ ਲੇਖਕ ਨੇ ਕੇ ਐਲ ਗਰਗ ਉਹਨਾਂ ਨੂੰ ਦਿੱਤਾ ਜੀ ਇਹ ਪਰਸੋਂ ਹੀ ਕੱਲ ਹੀ ਸ਼ਾਇਦ ਅਨਾਊਂਸਮੈਂਟ ਹੋਈ ਹੈ ਤੇ ਜਿਹੜਾ ਇਕਬਾਲ ਰਾਮੂਵਾਲੀ ਆ ਕਾਵੇ ਪੁਰਸਕਾਰ ਆ ਇਹ ਬੂਟਾ ਸਿੰਘ ਚੌਹਾਨ ਨੂੰ ਦਿੱਤਾ ਜੀ ਦੇਖੋ ਪੰਜਾਬ ਪੰਜਾਬੀ ਬੋਲੀ ਦਾ ਜਿਹੜਾ ਆਪਾਂ ਦਿਨ ਜਾਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਜਾਣੀ ਦੁਨੀਆਂ ਭਰ ਚ ਜਿੰਨੀਆਂ ਵੀ ਭਾਸ਼ਾਵਾਂ ਨੇ ਵੀ ਉਹ ਜਿਉਂਦੀਆਂ ਜਾਗਦੀਆਂ ਰਹਿਣ ਉਹਨਾਂ ਦੇ ਸ਼ਬਦ ਆ ਜਿਹੜੇ ਐਕਸਟਿੰਕਟ ਨਾ ਹੋ ਜਾਣ ਬਹੁਤ ਸਾਰੀਆਂ ਭਾਸ਼ਾਵਾਂ ਤਾਂ ਐਕਸਟਿੰਕਟ ਹੋ ਰਹੀਆਂ ਨੇ ਨਾ ਉਹਨਾਂ ਬਾਰੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਆਪਾਂ ਉਹਨਾਂ ਸਾਹਿਤਕਾਰਾਂ ਬਾਰੇ ਵੀ ਗੱਲ ਕਰ ਰਹੇ ਹਾਂ ਪਰਿਵਾਰਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਪਿੱਛੇ ਰਹਿ ਜਾਂਦੇ ਨੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਵੀ ਉਹ ਜਿਹੜਾ ਇੱਕ ਦੀਵਾ ਨਾ ਉਹ ਧੁਖਦਾ ਰਹਿੰਦਾ ਦੇਖੋ ਦੀਵੇ ਦਾ ਚਾਨਣ ਤਾਂ ਉਨੀ ਦੇਰ ਰਹਿੰਦਾ ਬਾਅਦ ਦੇ ਵਿੱਚ ਵੀ ਦੀਵਾ ਜਿਹੜਾ ਉਹ ਭਾਵੇਂ ਸਰੀਰਕ ਰੂਪ ਚ ਕੋਈ ਵਿਅਕਤੀ ਜਦੋਂ ਦੁਨੀਆਂ ਚੋਂ ਚਲਾ ਜਾਂਦਾ ਉਵੇਂ ਤਾਂ ਨੀ ਮਤਲਬ ਜਾਣ ਦੇ ਨਾਲ ਭਾਵੇਂ ਨੁਕਸਾਨ ਬਹੁਤ ਹੁੰਦਾ ਪਰ ਉਹ ਫਿਰ ਵੀ ਉਹਦੀ ਯਾਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਜਿਉਂਦਾ ਰੱਖਣ ਦੇ ਲਈ ਪਰਿਵਾਰ ਵਾਲੇ ਸਮਾਜ ਵਾਲੇ ਆਲੇ ਦੁਆਲੇ ਹਿੰਮਤ ਕਰਦੇ ਰਹਿੰਦੇ ਨੇ ਤੁਹਾਨੂੰ ਵੀ ਕਿਤੇ ਜਿਹੜੇ ਨਵੇਂ ਜੁੜਦੇ ਨੇ ਸਾਡੇ ਨਾਲ ਸਰੋਤੇ ਜੇ ਕਿਤੇ ਤੁਹਾਨੂੰ ਇਕਬਾਲ ਰਾਮੂਵਾਲੇ ਦੀ ਜ਼ਿੰਦਗੀ ਬਾਰੇ ਕੁਛ ਪੜ੍ਹਨ ਨੂੰ ਭੋਖਣ ਨੂੰ ਮਿਲੇ ਤਾਂ ਜ਼ਰੂਰ ਤੁਸੀਂ ਇਕਬਾਲ ਰਾਮੂਵਾਲੀਆ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਲਿਆ ਕਰੋ ਜਾਂ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਕਮਾਲ ਦੀਆਂ ਲਿਖਤਾਂ ਨੇ ਜੀ ਬਹੁਤ ਹੀ ਜਾਣੀ ਉਹਨਾਂ ਨੇ ਜਿਵੇਂ ਕਹਿ ਲਿਆ ਨਾ ਟਾਰਗੇਟਿਡ ਪੂਰਾ ਐਨ ਜਿਵੇਂ ਤੀਰ ਨਿਸ਼ਾਨੇ ਤੇ ਲਾਉਣਾ ਹੁੰਦਾ ਜਦੋਂ ਗੱਲ ਕਰਦੇ ਹੁੰਦੇ ਸੀ ਥੋੜੇ ਸ਼ਬਦਾਂ ਦੇ ਵਿੱਚ ਸੰਖੇਪ ਤੇ ਉਹਨਾਂ ਨੇ ਲਿਖਿਆ ਹਾਲਾਂਕਿ ਉਹਨਾਂ ਨੇ ਇੰਗਲਿਸ਼ ਦੇ ਵਿੱਚ ਵੀ ਨਾਵਲ ਲਿਖੇ ਨੇ ਡੈਥ ਆਫ ਅ ਪਾਸਪੋਰਟ ਹਨਾ ਤੇ ਪਰ ਜਿਹੜਾ ਕੁਛ ਉਹਨਾਂ ਨੇ ਪੰਜਾਬੀ ਚ ਲਿਖਿਆ ਤੇ ਗਾਇਆ ਤੇ ਜਿਹੜੀ ਦਲੇਰੀ ਨਾਲ ਉਹ ਗੱਲ ਕਰਦੇ ਰਹਿੰਦੇ ਨੇ ਅੱਜ ਭਾਵੇਂ ਉਹਨਾਂ ਦਾ ਮਤਲਬ ਜਨਮ ਦਿਨ ਹੈਗਾ ਤੇ ਜੇ ਉਹ ਇੱਥੇ ਹੁੰਦੇ ਤੇ ਫਿਰ ਆਪਾਂ ਗੱਲਾਂ ਜਿਹੜੀਆਂ ਕਰਨੀਆਂ ਸੀ ਉਹ ਹੋਰ ਤਰੀਕੇ ਨਾਲ ਕਰਨੀਆਂ ਸੀ ਪਰ ਉਹ ਦੁਨੀਆਂ ਤੋਂ ਚਲੇ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਸਾਡੇ ਮਨਾਂ ਦੇ ਵਿੱਚ ਰਹਿਣਗੀਆਂ ਆਪਾਂ ਦੋਸਤੋ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਫਿਰ ਆਪਾਂ ਮਾਂ ਬੋਲੀ ਬਾਰੇ ਹੋਰ ਗੱਲਾਂ ਤੁਹਾਡੇ ਨਾਲ ਕਰਾਂਗੇ
ਮਿਸੀਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ ਫੇਰ ਨਾ ਕਹਿਓ ਵੀ ਦੱਸਿਆ ਨੀ ਜਿਹੜਾ ਲੈ ਗਿਆ ਜਿਹੜਾ ਰਹਿ ਗਿਆ ਬੁੱਕ ਕਰਨ ਲਈ ਨੰਬਰ ਉਹੀ ਹੋਈ ਆ 647-300-8436 647-300-8436 ਰੀਮੈਕਸ ਰਿਐਲਿਟੀ ਸਪੈਸ਼ਲਿਸਟ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 416-841-0478 ਸਰਵ ਲੋਕ ਕੰਸਟਰਕਸ਼ਨ
ਯੂਨਾਈਟਿਡ ਗਰੁੱਪ ਆਫ ਕੰਪਨੀ ਸਾਨੂੰ ਸਿਟੀ ਦੇ ਵਿੱਚ AZ-DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪਾਂਸਰ ਕਰ ਰਹੇ ਨੇ ਜੀ ਔਰਾ ਕਿਚਨ ਵਾਲੇ ਸਪੈਸ਼ਲਿਸਟ ਨੇ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਦੂਸਰੇ ਕਿਚਨ ਵੀ ਬਣਾ ਦਿੰਦੇ ਨੇ ਪਰ ਹਾਈ ਐਂਡ ਕਿਚਨ ਬਣਾਉਣ ਚ ਉਹਨਾਂ ਨੂੰ ਖਾਸ ਮੁਹਾਰਤ ਆ ਤੁਸੀਂ ਕਸਟਮ ਬਿਲਡ ਘਰ ਬਣਾ ਰਹੇ ਹੋ ਕਿਚਨ ਵੀ ਉਸੇ ਲੈਵਲ ਦੀ ਚਾਹੀਦੀ ਹੈ ਤੇ ਤਾਲਮੇਲ ਕਰ ਲਿਓ ਤੁਸੀਂ ਉਹਨਾਂ ਦੇ ਨਾਲ ਵੈਸੇ ਵੀ ਜਦੋਂ ਰੈਨੋਵੇਸ਼ਨ ਕਰਾਉਣ ਲੱਗੇ ਹੋ ਕਈ ਵਾਰੀ ਆਪਣੀ ਪੁਰਾਣੀ ਕਿਚਨ ਹੁੰਦੀ ਹੈ ਤੇ ਨਵੀਂ ਲਵਾ ਲਓ ਦੋਸਤੋ ਸੋਹਣੀ ਲੱਗਦੀ ਹੈ
9056732872 ਔਰਾ ਕਿਚਨ ਦਾ ਨੰਬਰ ਆ। ਤੇ ਜੇ ਤੁਸੀਂ ਰੀਅਲ ਅਸਟੇਟ ਕਲੋਜ਼ਿੰਗ ਕਰਾਉਣੀ ਹੈ, ਕੋਈ ਪ੍ਰੋਪਰਟੀ ਲਈ ਆ, ਘਰ ਲਿਆ, ਕੌਂਡੋ ਲਈ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ, ਫਿਰ ਆਸਰਾ ਲਾਇਰਸ ਵਾਲਿਆਂ ਨੂੰ ਯਾਦ ਕਰ ਲਿਓ, ਅਮਨਦੀਪ ਕਪਲਾ ਜੀ ਨੂੰ 905-456-5020 ਉਹਨਾਂ ਦਾ ਨੰਬਰ ਆ 9054562020 ਆਸਰਾ ਲਾਇਰਸ ਵਾਲਿਆਂ ਦਾ ਨੰਬਰ ਹੈਗਾ। ਤੇ ਤੁਹਾਨੂੰ ਪਤਾ ਵੀਰਵਾਰ ਵਾਲੇ ਦਿਨ ਸਾਡੇ ਨਾਲ ਰਾਜਪਾਲ ਬਰਾੜ ਜੁੜਦੇ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਉਹਨਾਂ ਨਾਲ ਆਪਾਂ 2 ਮਿੰਟ ਲਈ ਗੱਲਾਂ ਕਰਦੇ। ਡਾਕਟਰ ਸਾਹਿਬ ਨੇਗਾ ਸਵਾਗਤ ਤੁਹਾਡਾ।
ਜੀ ਬਾਟ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਸਾਲ ਦੇ ਸ਼ੁਰੂ ਦੇ ਵਿੱਚ ਜਾਂ ਸਾਲ ਦੇ ਅਖੀਰ ਦੇ ਵਿੱਚ ਕੁਝ ਫਾਈਨੈਂਸ਼ੀਅਲ ਡਿਸੀਜਨ ਲੈਣੇ ਹੁੰਦੇ ਨੇ ਬੰਦੇ ਨੇ, ਤੇ ਉਹਨਾਂ ਬਾਰੇ ਅੱਜ ਆਪਾਂ ਫੇਰ ਚਰਚਾ ਕਰਾਂਗੇ। ਮੇਰਾ ਖਿਆਲ ਤੁਹਾਡਾ ਨਵੇਂ ਸਾਲ ਵਾਲਾ ਜਿਹੜਾ ਕੰਮ ਆਏ 2-3 ਮਹੀਨੇ ਚੱਲਦਾ ਰਹਿੰਦਾ ਹੈ, ਅਜੇ ਕੁਝ ਨਾ ਕੁਝ ਕੋਈ ਜਿਵੇਂ RRSP ਦੀ ਕੋਈ ਡੈਡਲਾਈਨ ਹੋਵੇ ਜਾਂ RESP ਕਰਾਉਣੀ ਜਾਂ ਕੁਝ ਹੋਰ, ਇਹਦੇ ਬਾਰੇ ਜਾਣਕਾਰੀ ਦਿਓਗੇ?
ਜੀ ਬਿਲਕੁਲ ਬਾਟ ਸਾਹਿਬ, ਹਮੇਸ਼ਾ ਅਸੀਂ ਤਾਂ 6 ਮਹੀਨਿਆਂ ਤੱਕ ਨਵਾਂ ਸਾਲ ਹੀ ਹੁੰਦਾ ਜੀ, ਕਿਉਂਕਿ ਦੇਖੋ ਹਾਲੇ ਅਸੀਂ ਟੈਕਸ ਭਰਨਾ, 30 ਅਪ੍ਰੈਲ ਤੱਕ ਟੈਕਸ ਸਾਡਾ ਚੱਲਣਾ ਜੀ, ਇੰਡੀਵਿਜੁਅਲ ਟੈਕਸ ਚੱਲਣਾ, ਫਿਰ ਜਿਹੜਾ ਹੈਗਾ 15 ਜੂਨ ਤੱਕ ਕਾਰਪੋਰੇਸ਼ਨ ਦੇ ਟੈਕਸ ਜਿਹੜੇ ਹੈਗੇ ਆ, ਜਿਹੜੇ ਟੈਕਸ ਸੀਜ਼ਨ ਚੱਲਦਾ ਜੀ, ਤੇ ਉਹਦੇ ਨਾਲ ਨਾਲ ਜਿਹੜੀ ਪਲੈਨਿੰਗ ਆ ਉਹ ਵੀ ਚੱਲਦੀ ਰਹਿੰਦੀ ਆ, ਕਿਉਂਕਿ ਹਾਲੇ ਅਸੀਂ ਟਾਈਮ ਹੀ ਉਦੋਂ ਕਲਾਇੰਟ ਨੂੰ ਮਿਲਦਾ ਵੀ ਜਦੋਂ ਦੇਖਦਾ ਵੀ ਮੈਂ ਕਿੰਨੀ ਇਨਕਮ ਕਮਾਈ ਸੀ ਤੇ ਕਿੰਨਾ ਉਹਦੇ ਚੋਂ ਟੈਕਸ ਨਿਕਲ ਗਿਆ ਤੇ ਕਿੰਨੇ ਸਾਡੇ ਕੋਲੇ ਬਚੇ ਨੇ ਤੇ ਹੁਣ ਇਹਨੂੰ ਅਸੀਂ ਵਾਈਸਲੀ ਇਨਵੈਸਟ ਕਿਵੇਂ ਕਰੀਏ। ਪਰ ਇਹ ਇਹਦੂ ਰਿਵਰਸ ਹੋਣਾ ਚਾਹੀਦਾ ਵੀ ਜਦੋਂ ਆਪਾਂ ਕਮਾਉਣੇ ਆ ਉਦੋਂ ਹੀ ਜੇ ਆਪਦੇ ਆਪਦੇ ਲਈ ਅਸੀਂ 10% ਕੱਢ ਲਈਏ ਤੇ ਉਹਦੇ ਨਾਲ ਪ੍ਰੋਪਰ ਜਿਹੜੀ ਹੈਗੀ ਆਪਦੀ ਫਾਈਨੈਂਸ਼ੀਅਲ ਪਲੈਨਿੰਗ, ਇੰਸ਼ੋਰੈਂਸ ਪਲੈਨਿੰਗ ਕਰ ਲਈਏ ਤਾਂ ਉਹ ਸੌਖਾ ਹੋ ਜਾਂਦਾ, ਕਿਉਂਕਿ ਹੁਣ ਤੱਕ ਆਉਂਦੇ ਆਉਂਦੇ ਸਾਲ ਦੇ ਜੇ ਦੇਖੋ ਤੁਸੀਂ ਜਨਵਰੀ ਤੋਂ ਪਲੈਨਿੰਗ ਕਰਦੇ ਆ ਤੇ ਹੁਣ ਆਉਂਦੇ ਆਉਂਦੇ ਉਹ ਤੁਹਾਡੀ ਜਿਹੜੀ ਟਾਈਮ ਵੈਲਿਊ ਆਫ ਮਨੀ ਆ, ਕਿਉਂਕਿ ਉਹ ਕਹਿੰਦੇ ਹੁੰਦੇ ਵੀ ਜ਼ਿਆਦਾ ਪੈਸੇ ਪਾਉਣ ਦੇ ਨਾਲ ਨਹੀਂ, ਪਰ ਕਦੋਂ ਤੁਸੀਂ ਪੈਸਾ ਪਾਇਆ ਉਹਨੂੰ ਸਮਾਂ ਦੇ ਦਿੱਤਾ, ਉਹਦੇ ਨਾਲ ਸਮੇਂ ਦੇ ਨਾਲ ਨਾਲ ਜਿਹੜਾ ਤੁਹਾਡਾ ਪੈਸਾ ਹੈਗਾ ਗਰੋ ਕਰਦਾ, ਟਾਈਮ ਵੈਲਿਊ ਆਫ ਮਨੀ ਜਾਂ ਹਿਊਮਨ ਕੈਪੀਟਲ ਆਪਾਂ ਗਿਣੀਏ ਵੀ ਜੇ ਆਪਾਂ ਅੱਜ 50,000 ਕਮਾਉਂਦੇ ਆ, 70,000 ਕਮਾਉਂਦੇ ਆ, ਅੱਜ ਅਸੀਂ 65 ਸਾਲਾਂ ਤੇ ਜਾ ਕੇ ਸਾਡੀ ਅਸੀਂ ਕਿੰਨੀ ਇਨਕਮ ਕਮਾਉਂਦੇ ਆ, ਤੇ ਜੇ ਉਹਦੇ ਵਿੱਚ ਹਰਡਲਸ ਆਉਂਦੇ ਨੇ ਜਿਹੜੇ ਡਿਸਬਿਲਿਟੀਜ਼ ਆਉਂਦੀਆਂ ਨੇ ਜਾਂ ਤੁਸੀਂ ਕੋਗਨੀਟਿਵਲੀ ਸਹੀ ਨਹੀਂ ਰਹਿੰਦੇ, ਇਨਕਪੈਸੀਟੇਟਿਡ ਹੋ ਜਾਂਦੇ ਆ ਜਾਂ ਫੈਮਿਲੀ ਦੇ ਵਿੱਚ ਡੈਥ ਹੋ ਜਾਂਦੀ ਆ, ਤਾਂ ਉਹ ਸਾਡਾ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਕੋਲੇ ਕ੍ਰੈਡਿਟ ਆ, ਸਾਡੇ ਕੋਲੇ ਲੋਨਸ ਨੇ, ਉਹਨਾਂ ਤੋਂ ਬਿਨਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਪਰ ਜੇ ਇਹਨਾਂ ਚੀਜ਼ਾਂ ਦੇ ਵਿੱਚ ਸਾਡੇ ਕੋਲੇ ਇੰਨੀ ਕਪੈਸਿਟੀ ਨਹੀਂ ਰਹਿੰਦੀ ਵੀ ਅਸੀਂ ਇਨਕਮ ਨਾਲ ਦੀ ਨਾਲ ਕਮਾ ਸਕੀਏ, ਤਾਂ ਅਸੀਂ ਬਹੁਤ ਪਿੱਛੇ ਪੈ ਜਾਂਦੇ ਹਾਂ, ਕਿਉਂਕਿ ਉਹ ਜਿਹੜਾ ਕਰਜ਼ਾ ਹੈਗਾ ਉਹ ਸਾਨੂੰ ਘੇਰ ਲੈਂਦਾ, ਕਿਉਂਕਿ ਫਿਰ ਉਹ ਡਬਲ ਐਚ ਸਵਾਰਡ ਬਣ ਜਾਂਦੀ ਹੈ ਜੀ, ਦੋਨੋਂ ਪਾਸਿਆਂ ਤੋਂ ਸਾਨੂੰ ਕੱਟਣਾ ਸ਼ੁਰੂ ਹੋ ਜਾਂਦਾ। ਤੇ ਉਹਦੇ ਲਈ ਸਾਨੂੰ ਇੱਕ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਤੇ ਇੰਸ਼ੋਰੈਂਸ ਪਲੈਨਿੰਗ ਦੀ ਜ਼ਰੂਰਤ ਹੈ। ਹੁਣ ਆਪਾਂ ਕਿਵੇਂ ਕਰ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਕਿ RRSP ਆਪਦੀ ਰਿਟਾਇਰਮੈਂਟ ਵਾਸਤੇ, ਗਵਰਨਮੈਂਟ ਕਹਿੰਦੀ ਵੀ ਜੇ ਅਸੀਂ ਪੈਸਾ ਭਾਈ ਤੁਸੀਂ ਆਪਦੀ ਰਿਟਾਇਰਮੈਂਟ ਵਾਸਤੇ ਸੇਵ ਕਰਦੇ ਹਾਂ ਤਾਂ ਉਹ ਪੈਸਾ ਤੁਸੀਂ ਜੇ ਚੈਕਿੰਗ ਅਕਾਊਂਟ ਦੇ ਵਿੱਚੋਂ ਕੱਢ ਕੇ ਆਪਦੀ RRSP ਦੇ ਵਿੱਚ ਪਾ ਦਿੰਦੇ ਹਾਂ, ਇੰਨਾ ਹੀ ਆਪਾਂ ਕੰਮ ਕਰਨਾ, ਤਾਂ ਤਕਰੀਬਨ ਜੇ ਤੁਸੀਂ ਕੋਈ ਵੀ ਇਨਸਾਨ 2,40,000 ਤੋਂ ਜੇ ਉੱਪਰ ਕਮਾਉਂਦੇ ਆ, ਅਸੀਂ ਅਰਨਡ ਇਨਕਮ ਜਾਂ ਸਾਰੀਆਂ ਇਨਕਮਾਂ ਤੁਹਾਡੀਆਂ ਰਲਾ ਕੇ 2,40,000 ਤੋਂ ਉੱਤੇ ਹੋ ਜਾਂਦੇ, ਤੁਸੀਂ 53.54% ਕੀ 50% ਟੈਕਸ ਬ੍ਰੈਕਟ ਦੇ ਵਿੱਚ ਆ ਗਏ ਕਿ ਜਿਹੜੇ ਪੈਸੇ ਤੁਸੀਂ ਕਮਾਏ ਸੀ ਅੱਧ ਤੋਂ ਜ਼ਿਆਦਾ ਤੁਹਾਡੇ ਟੈਕਸ ਦੇ ਵਿੱਚ ਜਾਣੇ ਆ। ਉਹ ਟੈਕਸ ਆਪਾਂ ਕਿਵੇਂ ਦੇ ਬਚਾ ਸਕਦੇ ਹਾਂ ਲੀਗਲ ਤਰੀਕੇ ਨਾਲ, ਨਾਟ ਅਵੇਡਿੰਗ ਇਟ ਬਟ ਡੂਇੰਗ ਆ ਟੈਕਸ ਪਲੈਨਿੰਗ, ਤੋ ਉਹ ਇੱਕ RRSP ਜਾਂ ਤੁਹਾਡਾ FHSA ਇੱਕ ਜ਼ਰੀਆ ਬਣਾਇਆ ਗਵਰਨਮੈਂਟ ਨੇ ਕਿ ਉਹ ਕਹਿੰਦੇ ਤੁਸੀਂ ਆਪਦੀ ਰਿਟਾਇਰਮੈਂਟ ਵਾਸਤੇ ਪੈਸਾ ਜੋੜੋਗੇ ਤਾਂ ਅਸੀਂ ਤੁਹਾਡਾ ਉਹ ਪੈਸਾ ਜਿਹੜਾ ਹੈਗਾ ਤੁਸੀਂ ਰਿਟਾਇਰਮੈਂਟ ਸੇਵਿੰਗ ਅਕਾਊਂਟ ਦੇ ਵਿੱਚ ਪਾਓਗੇ ਤਾਂ ਅਸੀਂ ਤੁਹਾਡੀ ਇਨਕਮ ਦੇ ਵਿੱਚੋਂ ਕੱਢ ਦੇਣਾ ਜਿਹਦੇ ਤੇ ਕਿ ਤੁਹਾਨੂੰ ਟੈਕਸ ਨਹੀਂ ਲੱਗਣਾ। ਤੋ ਹੁਣ ਮੰਨ ਲਓ ਕਿ ਜਿਹੜਾ ਬੰਦਾ 53.54% ਟੈਕਸ ਬ੍ਰੈਕਟ ਹੈ, ਟਾਰੀਓ ਦੀ ਟੈਕਸ ਬ੍ਰੈਕਟ ਮੈਂ ਦੱਸ ਰਿਹਾ ਕਿ ਜੇ ਤੁਸੀਂ $10,000 ਆਪਦੇ ਚੈਕਿੰਗ ਅਕਾਊਂਟ ਚੋਂ ਕੱਢ ਕੇ ਜਾਂ ਤੁਹਾਨੂੰ ਲੋਨ ਵੀ ਅਵੇਲੇਬਲ ਹੈ RRSP ਦੇ ਵਿੱਚ ਪਾ ਦਿੰਦੇ ਹਾਂ ਤਾਂ ਸਿੱਧਾ ਹੀ ਤੁਹਾਨੂੰ $5,454 ਦਾ ਰੀਫੰਡ ਆ ਗਿਆ ਜੀ, ਸਿੱਧੀ ਤੁਹਾਨੂੰ 53% ਇੱਕ ਤਰ੍ਹਾਂ ਦੀ ਰਿਟਰਨ ਆ ਜੀ, ਤੇ ਤੁਹਾਡੇ ਅਕਾਊਂਟ ਦੇ ਵਿੱਚ 10,000 ਦੀ ਬਜਾਏ $15,000 ਹੋ ਗਿਆ ਹੁਣ। ਤੇ ਉਹ ਜਾ ਕੇ ਤੁਸੀਂ ਦੇਖੋ ਜੇ ਇਹੀ ਪਲੈਨਿੰਗ ਆਪਾਂ ਜਨਵਰੀ ਤੋਂ ਪਿਛਲੇ ਤੱਕ ਕਰਦੇ ਤਾਂ 6-7% ਤੁਹਾਨੂੰ ਜੇ ਰਿਟਰਨ ਵੀ ਆ ਜਾਂਦੀ ਤਾਂ $17,000-1800 ਤੁਸੀਂ ਹੋਰ ਜੋੜ ਲੈਣਾ ਸੀ ਇਹਦੇ ਵਿੱਚ। ਸੋ ਬੇਸਿਕਲੀ ਤੁਸੀਂ $6,300-6500 ਔਨ ਦਾ ਟੇਬਲ ਛੱਡ ਰਹੇ ਆ ਜੇ ਤੁਸੀਂ ਪਲੈਨਿੰਗ ਪ੍ਰੋਪਰ ਨਹੀਂ ਕਰਦੇ। ਹੁਣ ਇਹਦੇ ਕਈ ਵਾਰੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ, ਪ੍ਰੋਜ ਐਂਡ ਕੌਨਸ ਹਰ ਚੀਜ਼ ਦੇ ਹੁੰਦੇ ਆ, ਆਰ ਐਸ ਪੀ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ, ਕਿਉਂਕਿ ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਆ। ਜੇ ਤੁਸੀਂ ਹਾਈ ਟੈਕਸ ਬਰੈਕਟ ਚਾਂ, ਤੁਹਾਡੇ ਕੋਈ ਹੋਰ ਸੋਮੇ ਬੰਦ ਹੋ ਗਏ ਨੇ ਜਾਂ ਲਿਮਿਟਾਂ ਆਉਂਦੀਆਂ, ਹਰ ਗਵਰਨਮੈਂਟ ਨੇ ਹਰ ਚੀਜ਼ ਦੀ ਲਿਮਿਟ ਰੱਖੀ ਆ, ਨਹੀਂ ਤਾਂ ਕੋਈ ਅਨਲਿਮਿਟਡ ਪੈਸਾ ਇਹਨਾਂ ਟੂਲਸ ਦੇ ਵਿੱਚ ਪਾਈ ਜਾਵੇ, ਤੁਹਾਡੇ ਹੋਰ ਟੂਲਸ ਬੰਦ ਹੋ ਗਏ ਨੇ, ਆਰ ਐਸ ਪੀ ਇੱਕ ਬਹੁਤ ਵਧੀਆ ਟੂਲ ਹੈਗਾ। ਜੇ ਤੁਸੀਂ ਹਾਈ ਟੈਕਸ ਬਰੈਕਟ ਦੇ ਵਿੱਚੋਂ, ਤੁਹਾਡੇ ਜਿਹੜਾ ਸਪਾਊਸ ਆ ਕੰਮ ਨਹੀਂ ਕਰਦਾ, ਜਾਂ ਲੋਅ ਟੈਕਸ ਬਰੈਕਟ ਦੇ ਵਿੱਚ ਆ, ਤੁਸੀਂ ਸਪਾਊਸਲ ਆਰ ਐਸ ਪੀ ਪਾ ਸਕਦੇ ਆ, ਉਹਦੇ ਚ ਟੈਕਸ ਦੀ ਤੁਹਾਡੀ ਬਚਤ ਹੋਊਗੀ, ਪਰ ਅਕਾਊਂਟ ਖੁੱਲੂਗਾ ਤੁਹਾਡੇ ਸਪਾਊਸ ਦੇ ਨਾਂ ਤੇ। ਤੇ ਜੇ 2 ਸਾਲਾਂ ਦੇ ਬਾਅਦ ਜਿਹੜਾ ਸਪਾਊਸ ਦੇ ਕੋਲ ਇਨਕਮ ਹੈ ਨੀ ਜਾਂ ਬਹੁਤ ਘੱਟ ਆ, ਤਾਂ ਤੁਸੀਂ ਅੱਜ ਮੰਨ ਲਓ 53% ਦੀ ਟੈਕਸ ਸੇਵਿੰਗ ਲਈ ਆ। ਜੇ ਉਹਨਾਂ ਕੋਲੇ ਕੋਈ ਇਨਕਮ ਹੀ ਹੈ ਨੀ, ਤੇ ਪਹਿਲੇ $13,000-$14,000 ਤੱਕ ਤੁਸੀਂ ਵਿਦਡਰਾ ਕਰੋਗੇ, ਕੋਈ ਤੁਸੀਂ ਉਹਦੇ ਤੇ ਟੈਕਸ ਨਹੀਂ ਪੇ ਕਰਨਾ। ਇਹ ਹੁੰਦੀ ਆ ਫਾਈਨੈਂਸ਼ੀਅਲ ਪਲੈਨਿੰਗ, ਕਦੋਂ ਤੁਸੀਂ ਪੈਸਾ ਪਾਉਣਾ, ਕਿਸ ਟਾਈਮ ਤੇ ਤੁਸੀਂ ਵਿਦਡਰਾ ਕਰ ਸਕਦੇ ਆ। ਫਿਰ ਤੁਸੀਂ ਜੇ ਫਸਟ ਟਾਈਮ ਹੋਮ ਬਾਇਰ ਹੋ, $35,000-$35,000 ਤੱਕ ਆਪਣੀ ਡਾਊਨ ਪੇਮੈਂਟ ਵਾਸਤੇ ਦੇ ਸਕਦੇ ਆ। ਹੁਣ ਇੱਥੇ ਜਿਹੜੀ ਸਾਰੀ ਇਨਫਲਕਸ ਆਫ ਪਾਪੂਲੇਸ਼ਨ ਆਉਂਦੀ ਆ ਜੀ, ਇਮੀਗ੍ਰੇਸ਼ਨ ਆਉਂਦੀ ਆ, ਉਹ ਯੰਗ ਨੇ, ਇੱਥੇ ਆ ਕੇ ਆਪਦਾ ਕੈਰੀਅਰ ਅਪਗ੍ਰੇਡ ਕਰਨਾ ਚਾਹੁੰਦੇ ਆ, $10,000 ਤੱਕ ਆਪਦੀ ਆਰ ਐਸ ਪੀ ਚੋਂ ਤੁਸੀਂ ਆਪਦੀ ਟਿਊਸ਼ਨ ਫੀ ਜਾਂ ਆਪਦਾ ਜਿਹੜਾ ਕੈਰੀਅਰ ਆ ਉਹਨੂੰ ਅਪਗ੍ਰੇਡ ਵਾਸਤੇ ਵੀ ਲੈ ਸਕਦੇ ਆ। ਫਿਰ ਉਹਦੇ ਨਾਲ ਤੁਹਾਡੇ ਚਾਈਲਡ ਟੈਕਸ ਬੈਨੀਫਿਟ ਆ ਜਿਹੜੇ ਉਹ, ਕਿਉਂਕਿ ਤੁਹਾਡੀ ਟੈਕਸੇਬਲ ਇਨਕਮ ਘੱਟ ਗਈ, ਜੇ ਟੈਕਸੇਬਲ ਇਨਕਮ ਘੱਟ ਗਈ ਤਾਂ ਤੁਹਾਡੇ ਚਾਈਲਡ ਟੈਕਸ ਬੈਨੀਫਿਟ ਵੱਧ ਗਏ, ਤੁਹਾਡੇ ਜੀ ਐਸ ਟੀ ਕ੍ਰੈਡਿਟ ਵੱਧ ਗਏ। ਜੇ ਤੁਹਾਡੇ ਕੋਲੇ ਅੱਜ ਪੈਸੇ ਹੈ ਨਹੀਂ ਤਾਂ ਲੋਨ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ, ਜੇ ਤੁਹਾਨੂੰ 6-7% ਤੇ ਲੋਨ ਮਿਲਦਾ ਤੇ ਤੁਸੀਂ 53% ਸੇਵ ਕਰਦੇ ਆ, ਨਥਿੰਗ ਰੋਂਗ ਇਨ, ਜਦੋਂ ਰੀਫੰਡ ਆਉਂਦਾ ਆਪਦਾ ਤੁਸੀਂ ਲੋਨ ਪੇ ਕਰ ਦੋ। ਸੋ ਇਹ ਕਈ ਜਿਹੜੀਆਂ ਫਾਈਨੈਂਸ਼ੀਅਲ ਪਲੈਨਿੰਗ ਆ ਜੀ, ਉਹ ਤੁਹਾਨੂੰ ਬਹਿ ਕੇ ਕਿਸੇ ਐਕਸਪਰਟ ਦੇ ਨਾਲ ਜਿੰਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਅਦਰਵਾਈਜ਼ ਐਵੇਂ ਹੀ ਟੈਕਸ ਪੇ ਕਰੀ ਜਾਂਦੇ ਹਾਂ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇੱਕ ਰਾਤੋ ਰਾਤ ਅਮੀਰ ਹੋਣ ਵਾਲਾ ਸਾਡੇ ਕੋਲੇ ਕੋਈ ਐਸਾ ਜੰਤਰ ਆਵੇ, ਫਿਰ ਤੁਹਾਨੂੰ ਕੋਈ ਉਹਦੇ ਸਬਜ਼ ਬਾਗ ਦਿਖਾ ਕੇ ਕੋਈ ਚੀਜ਼ ਐਸੀ ਤੁਹਾਨੂੰ ਦੇ ਦਿੰਦਾ, ਤੁਸੀਂ ਉਹਦੇ ਵਿੱਚ ਫਸ ਜਾਂਦੇ ਆ ਤੇ ਸਾਰੀ ਉਮਰ ਫਸੇ ਰਹਿੰਦੇ ਆ। ਇਦੂ ਬੈਟਰ ਇਹ ਹੈਗਾ ਵੀ ਜੇ ਥੋੜੇ ਥੋੜੇ ਪੈਸੇ ਵੀ, ਜਿਵੇਂ ਕਹਿੰਦੇ ਹੁੰਦੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਜਾਂ ਬੂੰਦ ਬੂੰਦ ਨਾਲ ਇੱਕ ਘੜਾ ਭਰ ਜਾਂਦਾ ਪਾਣੀ ਦਾ, ਉਵੇਂ ਹੀ ਜੇ ਤੁਸੀਂ ਛੋਟੀਆਂ ਛੋਟੀਆਂ ਬੱਚਤਾਂ ਦੇ ਨਾਲ ਅੱਜ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਆ, ਟਾਈਮ ਪਾ ਕੇ ਤੁਹਾਡੇ ਬੱਚਿਆਂ ਦੇ ਲਈ $80,000-$100,000 ਤੁਸੀਂ ਜੋੜ ਲੈਂਦੇ ਆ, ਉਹੀ ਤੁਹਾਡੇ ਜਿਹੜੇ ਚਾਈਲਡ ਟੈਕਸ ਬੈਨੀਫਿਟ ਆਉਂਦੇ ਆ, ਆਰ ਐਸ ਪੀ ਚ ਪਾਇਆ ਚਾਈਲਡ ਟੈਕਸ ਬੈਨੀਫਿਟ ਵੱਧ ਗਏ, 400 ਆਇਆ ਤੁਸੀਂ 200 ਆਪਦੀ ਆਰ ਈ ਐਸ ਪੀ ਦੇ ਵਿੱਚ ਪਾਓ, 200 ਕਿਤੇ ਹੋਰ ਇਨਵੈਸਟਮੈਂਟ ਉਹਨਾਂ ਦੇ ਕਰੋ, ਤਾਂ ਆਉਣ ਵਾਲੇ ਸਮੇਂ ਦੇ ਵਿੱਚ 15-18 ਸਾਲਾਂ ਜਦੋਂ ਬੱਚੇ ਵੱਡੇ ਹੁੰਦੇ ਆ ਉਹਨਾਂ ਦਾ ਫਿਊਚਰ ਬਣ ਜਾਂਦਾ, ਐਜੂਕੇਸ਼ਨ ਤੁਹਾਨੂੰ ਦੇ ਦੀ, ਉਹਨਾਂ ਨੇ ਆਪਦੀਆਂ ਵਧੀਆ ਜੋਬਸ ਲੈ ਲੈਣੀਆਂ ਤੇ ਉਹ ਮਿਲੀਅਨਸ ਆਫ ਡਾਲਰ ਦੀ ਪ੍ਰੋਪਰਟੀ ਅਫੋਰਡ ਵੀ ਕਰ ਸਕਦੇ ਆ। ਜੇ ਅੱਜ ਅਸੀਂ ਸੋਚੀਏ ਵੀ ਇੱਕੋ ਹੀ ਚੀਜ਼ ਇੱਥੇ ਬਚੀ ਆ ਵੀ ਉਹਦੇ ਵਿੱਚ ਹੀ ਅਸੀਂ ਪੈਸਾ ਪਾਈ ਚੱਲੀਏ, ਸਾਰੀ ਉਮਰ ਤੁਸੀਂ ਉਸੇ ਚ ਲੱਗੇ ਰਹੇ, ਤਾਂ ਇਹ ਕੋਈ ਮਤਲਬ ਕਿ ਕੋਈ ਸਿਆਣੀ ਗੱਲ ਨਹੀਂ ਹੁੰਦੀ। ਤੋ ਇਹੀ ਆ ਜੀ ਐਂਡ ਆਫ ਦਾ ਡੇ ਕਿ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ, ਇੰਸ਼ੋਰੈਂਸ ਪਲੈਨਿੰਗ ਆਪਦੀ ਕਰੋ, ਇੱਕ ਚੰਗੇ ਬੰਦੇ ਤੇ ਵਿਸ਼ਵਾਸ ਕਰੋ, ਆਪਦਾ ਹੋਮਵਰਕ ਕਰੋ ਪਹਿਲਾਂ, ਉਹਨਾਂ ਦੇ ਨਾਲ ਬੈਠੋ, ਉਹਨਾਂ ਨੂੰ ਫੋਲੋ ਕਰੋ ਤੇ ਟਾਈਮ ਟੂ ਟਾਈਮ ਜਿਹੜੇ ਤੁਹਾਡੇ ਪਲਾਨ ਨੇ ਉਹ ਰਿਵਿਊ ਕਰਦੇ ਰਹੋ। ਕਿਤੇ ਵੀ ਤੁਹਾਡੀ ਜੇ ਮੰਨ ਲਓ ਆਰ ਐਸ ਪੀ ਕਿਤੇ ਹੋਰ ਪਈ ਆ, ਉਹ ਗਰੋ ਨਹੀਂ ਕਰ ਰਹੀ, ਇੱਕ ਰੂਲ ਆਫ 72 ਆ ਬਰਾੜ ਸਾਹਿਬ ਕਿ ਜੇ ਤੁਸੀਂ ਦੇਖਣਾ ਵੀ ਤੁਹਾਡਾ ਪੈਸਾ ਕਿੰਨੇ ਸਮੇਂ ਚ ਦੁੱਗਣਾ ਹੁੰਦਾ ਤਾਂ ਉਹਨੂੰ 72 ਤੇ ਜਾ ਕੇ ਜਿਹੜੀ ਵੀ ਰਿਟਰਨ ਆਉਂਦੀ ਤੁਹਾਨੂੰ ਉੱਥੇ ਡਿਵਾਈਡ ਕਰ ਲਓ, 10% ਆਉਂਦਾ ਤੁਹਾਡਾ ਪੈਸਾ 7.5 ਸਾਲਾਂ ਚ ਡਬਲ ਹੋ ਜੂਗਾ, 4% ਰਿਟਰਨ ਆਉਂਦੀ ਆ ਤੁਹਾਡਾ ਪੈਸਾ 18 ਸਾਲਾਂ ਚ ਡਬਲ ਹੋਊਗਾ, ਜੇ ਤੁਹਾਨੂੰ 7% ਆਉਂਦੀ ਆ ਤਾਂ 10 ਸਾਲਾਂ ਦੇ ਵਿੱਚ ਡਬਲ ਹੋਊਗਾ। ਜੇ ਚੀਜ਼ ਤੁਹਾਡੀ ਨਹੀਂ ਹੋਈ ਤਾਂ ਉਹ ਤੁਸੀਂ ਜਿਹੜੇ ਆਪਦੇ ਪਲਾਨ ਆ ਉਹ ਟ੍ਰਾਂਸਫਰ ਕਰ ਸਕਦੇ ਹੁੰਦੇ ਆ, ਜਿੱਥੇ ਤੁਹਾਡਾ ਵਿਸ਼ਵਾਸ ਪਾਤਰ ਕੋਈ ਤੁਹਾਡਾ ਐਡਵਾਈਜ਼ਰ ਹੈ ਉਹ ਫੁੱਲ ਟਾਈਮ ਕੰਮ ਕਰਦਾ ਹੈ, ਤੁਹਾਨੂੰ ਸਰਵਿਸ ਦਿੰਦਾ ਹੈ। ਜੇ ਸਾਡੀ ਕੋਈ ਸਰਵਿਸ ਚਾਹੀਦੀ ਆ, ਪਿਛਲੇ 23 ਸਾਲ ਤੋਂ ਅਸੀਂ ਕੈਨੇਡੀਅਨਸ ਨੂੰ ਸਰਵਿਸ ਦਿੰਦੇ ਆ ਰਹੇ ਹਾਂ, ਪਲੀਜ਼ ਫੀਲ ਫਰੀ ਟੂ ਕੰਟੈਕਟ ਅਸ, ਨੰਬਰ ਇਜ਼ 416-917-1456, 416-917-1456 ਤੇ ਮੇਰੇ ਨਾਲ ਰਾਜਪਾਲ ਬਰਾੜ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਚੱਲ ਰਹੀ ਸੀ ਮਾਂ ਭਾਸ਼ਾਵਾਂ ਦਾ ਦਿਨ ਤੇ ਨਾਲ ਦੀ ਨਾਲ ਆਪਾਂ ਇਕਬਾਲ ਰਾਮੂ ਜੀ ਆ ਰਹੇ ਚਲੇ ਗਏ ਸੀ 6 ਸਾਲ ਪਹਿਲਾਂ, ਉਹਨਾਂ ਦਾ ਅੱਜ ਜਨਮ ਦਿਨ ਆ ਜੀ। ਮਾਂ ਬੋਲੀ ਦੇ ਸਪੂਤ ਨੇ ਜਿਹੜੇ ਲਿਖਦੇ ਹੁੰਦੇ ਨੇ, ਤੁਹਾਨੂੰ ਪਤਾ ਮਾਂ ਬੋਲੀ ਦੇ ਤਾਂ ਸਾਰੇ ਸਪੂਤ ਆਪਾਂ, ਪਰ ਉਹ ਵੱਖਰੀ ਗੱਲ ਆ, ਆਪਾਂ ਮਾਵਾਂ ਤਿਆਗਤੀਆਂ ਨੇ ਕਹੀਆਂ ਨੇ ਬੋਲੀਆਂ, ਉਹ ਨੀ ਬੋਲਦੇ। ਮੈਂ ਉਹਨਾਂ ਲੋਕਾਂ ਦੀ ਗੱਲ ਨੀ ਕਰਦਾ ਜਿਨ੍ਹਾਂ ਦੀ ਦੂਜੀ ਜਾਂ ਤੀਜੀ ਪੀੜੀ, ਕਿਉਂਕਿ ਉਹਨਾਂ ਦੀ ਮਾਂ ਬੋਲੀ ਤਾਂ ਫਿਰ ਹੋਰ ਬਣ ਜਾਂਦੀ ਆ ਨਾ। ਦੇਖੋ ਤੁਹਾਨੂੰ ਵਕਤ ਲੱਗੇ ਨਾ ਇਕਬਾਲ ਰਾਮੂ ਵਾਲੀ ਜਿੰਨੀਆਂ ਲਿਖਤਾਂ ਮਤਲਬ ਫਰੋਲਣ ਦਾ ਕਿਤੇ, ਤਾਂ ਜ਼ਰੂਰ ਥੋੜੀ ਜਿਹੀ ਡੂੰਘਾਈ ਚ ਪੜਿਓ। ਮੈਂ ਤਾਂ ਤੁਹਾਨੂੰ ਇਸ਼ਾਰਾ ਹੀ ਕਰ ਸਕਦਾ ਜੀ, ਕਿਉਂਕਿ ਮੇਰੇ ਕੋਲ ਹੁਣ ਇਸ ਵੇਲੇ ਦਾ ਪੁਸਤਕ ਘੰਟੇ ਦੇ ਸਮੇਂ ਚ ਤੁਹਾਨੂੰ ਪਤਾ ਕੀ ਕੁਛ ਤੇ ਉਹ ਕਿੰਨਾ ਸੋਹਣਾ ਲਿਖਦੇ ਨੇ, ਕਹਿੰਦੇ ਅੱਖੀਆਂ ਦਾ ਕੀ ਬਣੇਗਾ ਏਦਾਂ ਦੀ ਖੇਡ ਨਾਲ, ਸੁਰਮਾ ਤੁਸੀਂ ਹੋ ਪਾਉਂਦੇ ਅੱਜ ਕੱਲ ਬਲੇਡ ਨਾਲ। ਇਹ ਜਦੋਂ ਤੁਸੀਂ ਪੂਰੀ ਕਵਿਤਾ ਪੜੋਗੇ ਨਾ, ਤੁਹਾਨੂੰ ਅੰਦਾਜ਼ਾ ਲੱਗ ਜੂ ਉਹਨਾਂ ਦੀ ਸ਼ਖਸੀਅਤ ਦਾ। ਅੱਜ ਕੱਲ ਜਿਹੜਾ ਕੁਛ ਚੱਲ ਰਿਹਾ ਨਾ, ਹਰੇਕ ਬੰਦਾ ਆਪਦਾ ਝੰਡਾ ਚੱਕੀ ਫਿਰਦਾ। ਰਾਮੂਵਾਲੀ ਜੀ ਲਿਖਦੇ ਨੇ, ਕਹਿੰਦੇ ਲਾਲ ਤਿਰੰਗਾ ਹਰਾ ਕੇਸਰੀ ਝੰਡਾ ਆਖਰ ਝੰਡਾ, ਹਰ ਝੰਡੇ ਦੀ ਰੀੜ ਚ ਬੈਠਾ ਬੜਾ ਫਰੇਬੀ ਡੰਡਾ। ਦੁਬਾਰਾ ਦੱਸਦਾ, ਹਰ ਝੰਡੇ ਦੀ ਰੀੜ ਚ ਬੈਠਾ ਬੜਾ ਫਰੇਬੀ ਡੰਡਾ। ਝੰਡੇ ਚੱਕੇ ਹੋਏ ਲੋਕਾਂ ਨੇ, ਝੰਡਾ ਜਿਹੜਾ ਡੰਡੇ ਤੇ, ਜਦੋਂ ਉਹ ਝੰਡਾ ਫਿਰ ਉਹਨਾਂ ਦੇ ਹੱਥ ਚ ਆ ਜਾਂਦਾ ਨਾ, ਜਦੋਂ ਸਤਾ ਦਾ ਆਨੰਦ ਮਾਣਦੇ ਨੇ ਤੇ ਉਹ ਫਿਰ ਡੰਡਾ ਬਣ ਕੇ ਨਾ ਤੇ ਲੋਕਾਂ ਦੀ ਜਿਹੜੀ ਕਮਰ ਆ ਉਹ ਦੂਰੀ ਕਰ ਦਿੰਦਾ। ਅੱਛਾ, ਜਦੋਂ ਆਪਾਂ ਸਾਰੇ ਇੱਥੇ ਆਉਂਦੇ ਹਾਂ, ਦੇਖੋ ਇੱਕ ਤਾਂ ਹੈ ਨਾ, ਆਪਾਂ ਮੌਸਮਾਂ ਨੂੰ, ਚਲੋ ਕੁਦਰਤ ਆ, ਨੇਚਰ ਆ, ਨੇਚਰ ਨੂੰ ਸਾਰੇ ਪਿਆਰ ਕਰਦੇ ਆ, ਨਾ ਵੀ ਕਰੀਏ ਤੇ ਨੇਚਰ ਨੇ ਤਾਂ ਆਪਦਾ ਰੰਗ ਦਿਖਾਉਣਾ ਹੀ ਦਿਖਾਉਣਾ। ਪਰ ਜਦੋਂ ਫਿਰ ਬਰਫ਼ ਦੇ ਸਨੋਅ ਦੇ ਨਜ਼ਾਰੇ ਦਿਸਦੇ ਨੇ ਨਾ, ਤੇ ਦੇਖੋ ਇਹ ਪਿੱਛੇ ਜਿਹੜੀ ਉਹਨਾਂ ਨੇ ਉਹਨਾਂ ਦੀ ਭਾਵਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੇ ਉਹਨਾਂ ਨੇ ਲਿਖਿਆ ਜੀ, ਕਹਿੰਦੇ ਪਹਿਲੀ ਵਾਰ ਬਰਫ਼ ਨੇ ਮੈਨੂੰ ਜਦ ਸੀ ਵੇਖਿਆ, ਮੁਸਕਰਾਈ ਕਹਿਣ ਲੱਗੀ, ਦੱਸ ਤੇਰਾ ਤਿੜਕਣਾ ਕਿਸ ਪਾਸਿਓ ਹੋਵੇ ਸ਼ੁਰੂ। ਬਸ ਮੈਂ ਇਹੀ ਬੇਨਤੀ ਕਰਦਾ ਕਿ ਇਹਦੇ ਪਿੱਛੇ ਜਿਹੜੀ ਉਹ ਭਾਵਨਾ ਨਾ, ਤੁਸੀਂ ਉਹ ਸਮਝਣ ਦੀ ਕੋਸ਼ਿਸ਼ ਕਰਿਓ। ਪੰਜਾਬ ਬਾਰੇ ਲਿਖਦੇ ਨੇ ਉਹ ਜੀ, ਵੈਸੇ ਤੁਸੀਂ ਤਾਂ ਬਹੁਤ ਕੁਛ ਪੜਿਆ ਫੇਸਬੁੱਕ ਤੇ ਉਹਨਾਂ ਦਾ, ਰਾਮੂਵਾਲੀ ਜੀ ਨੇ ਜੋ ਕੁਝ ਲਿਖਿਆ, ਹਿਸਾਬ ਕਰੋ ਜੇ ਨਾ, ਉਹ ਪੰਜਾਬ ਬਾਰੇ ਲਿਖਦੇ ਨੇ। ਕਹਿੰਦੇ ਹਰੇਕ ਬੂੰਦ ਦਾ ਹਿਸਾਬ ਕਰੋ, ਮੇਰੇ ਪੰਜਾਬ ਨੂੰ ਪੰਜਾਬ ਕਰੋ, ਬੜਾ ਗੰਧਾ ਲਿਆ ਇਸ ਦਾ ਪਾਣੀ, ਇਹਦੀ ਮਿੱਟੀ ਨੂੰ ਨਾ ਖਰਾਬ ਕਰੋ, ਕਟਾਰ ਹੋ ਗਿਆ ਹੈ ਮਰਦਾਨਾ, ਇਹਦੇ ਹੱਥਾਂ ਚ ਫਿਰ ਰਬਾਬ ਕਰੋ, ਕੰਡਾ ਮੰਨਿਆ ਅਖੀਰ ਹੈ ਕੰਡਾ, ਗੁਲਾਬ ਨੂੰ ਤਾਂ ਪਰ ਗੁਲਾਬ ਕਰੋ। ਕਾਫੀ ਕੁਛ ਲਿਖਿਆ ਜੀ ਉਹਨਾਂ ਨੇ, ਬਸ ਮੇਰਾ ਖਿਆਲ ਉਹਨਾਂ ਦਾ ਜੇ ਫੇਸਬੁੱਕ ਜਿਹੜਾ ਚੱਲਦਾ ਸੀ ਨਾ ਪੇਜ, ਉਹ ਵੀ ਸ਼ਾਇਦ ਉਵੇਂ ਹੀ ਆ, ਤੇ ਜਾਂ ਕੋਈ ਤੁਸੀਂ ਉਹਨਾਂ ਦੀਆਂ ਲਿਖਤਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੈਂ ਅਗੇਨ ਬੇਨਤੀ ਕਰ ਦਿੰਦਾ ਸੁਖ ਸਾਗਰ ਗਿੱਲ, ਤੇ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ। ਭੈਣ ਜੀ ਨੇ ਜਿਹੜੇ ਸਾਡੇ, ਤੇ ਉਹਨਾਂ ਦੀ ਪਤਨੀ ਇਕਬਾਲ ਰਾਮੂਵਾਲੇ ਜੀ ਦੀ, ਤੇ ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਆਪਾਂ ਦੁਬਾਰਾ ਆਉਂਦੇ ਹਾਂ ਜੀ, ਮਾਂ ਭਾਸ਼ਾਵਾਂ ਦਾ ਜਿਹੜਾ ਦਿਨ ਆ, ਜਿਹੜੀਆਂ ਜਿਨ੍ਹਾਂ ਲੋਕਾਂ ਨੇ ਨਾ ਆਪਣੇ ਦੇਸ਼ ਚੋਂ ਨਿਕਲ ਕੇ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਇਆ, ਤਾਂ ਹੌਲੀ ਹੌਲੀ ਉਹਨਾਂ ਨੇ ਉਹਨਾਂ ਦੇਸ਼ਾਂ ਦਾ ਜਿਹੜਾ ਸੱਭਿਆਚਾਰ ਆ ਨਾ, ਹੌਲੀ 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 ਉਹ ਤਬਾਹ ਕਰਕੇ, ਫਾਈਨੈਂਸ਼ੀਅਲੀ ਇਕੱਲਾ ਆਰਥਿਕ ਤੌਰ ਤੇ ਗੁਲਾਮ ਨਹੀਂ ਸੀ ਬਣਾਇਆ, ਉਹਨਾਂ ਦਾ ਸੱਭਿਆਚਾਰ ਤਬਾਹ ਕਰਕੇ ਉਹਨਾਂ ਨੂੰ ਮਤਲਬ ਮੈਂਟਲੀ ਕ੍ਰਿਪਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂਟਲੀ ਕ੍ਰਿਪਲਡ, ਮਾਨਸਿਕ ਤੌਰ ਤੇ ਗੁਲਾਮ, ਮਾਨਸਿਕ ਤੌਰ ਤੇ ਜਾਣੀ ਤੁਸੀਂ ਕਹਿ ਲਓ ਜੀ ਗੁਲਾਮ ਵੀ ਹੋਰ ਹੁੰਦਾ, ਅੰਗ ਮਾਨਸਿਕ ਤੌਰ ਤੇ ਅਪਾਹਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਹਾਨੂੰ ਪਤਾ ਵੀ ਇਹ ਜਿਹੜਾ ਅੰਗਰੇਜ਼ੀ ਸਾਮਰਾਜ ਸੀ, ਇਹ ਦੁਨੀਆਂ ਦੇ ਕਹਿੰਦੇ ਸੀ ਵੀ ਇਹਨਾਂ ਦੇ ਰਾਜ ਦੇ ਵਿੱਚ ਨਾ ਸੂਰਜ ਨਹੀਂ ਛਿਪਦਾ ਗਾ, ਇਸ ਕਰਕੇ ਬਹੁਤਾ ਇਹਨਾਂ ਲੋਕਾਂ ਨੇ ਦੂਜਿਆਂ ਨੂੰ ਗੁਲਾਮ ਬਣਾਇਆ। ਬਹੁਤ ਤਾਂ ਭਾਸ਼ਾਵਾਂ ਨੇ ਚਲੋ ਹੁਣ ਐਕਸਟਿੰਕਟ ਹੋ ਰਹੀਆਂ ਨੇ, ਐਕਸਟਿੰਕਟ ਹੋ ਰਹੀਆਂ ਨੇ, ਹੋ ਚੁੱਕੀਆਂ ਨੇ, ਪਰ ਇੱਕ ਜਿਹੜੀ ਹੈਰਾਨੀ ਦੀ ਗੱਲ ਆ ਜਿਹਦੇ ਬਾਰੇ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਨੀ ਚਾਹੁੰਦਾ, ਉਹ ਇਹ ਹੈ ਸਾਡੇ ਲੋਕ ਆਮ ਕਰਕੇ ਕਹਿੰਦੇ ਆ ਜੀ ਅੰਗਰੇਜ਼ੀ ਭਾਸ਼ਾ ਨੇ ਬਹੁਤ ਤਰੱਕੀ ਕੀਤੀ, ਠੀਕ ਆ ਜੀ ਤਰੱਕੀ ਕੀਤੀ ਹੈ, ਸਾਰੀਆਂ ਭਾਸ਼ਾਵਾਂ ਨੇ ਕੀਤੀ ਹੈ, ਐਕਸਟਿੰਕਟ ਹੋ ਗਿਆ ਜਿਹੜੀ ਉਹ ਨੈਗੇਟਿਵ ਸੈਂਸ ਦੇ ਵਿੱਚ ਤਰੱਕੀ ਹੋ ਗਈ, ਪਰ ਤੁਸੀਂ ਕਦੇ ਨਾ ਵਿਗਿਆਨ ਦੇ ਸੰਸਾਰ ਦੇ ਵਿੱਚ ਜਾ ਕੇ ਦੇਖਿਓ ਮਾੜਾ ਜਿਹਾ ਫਰੋਲ ਕੇ, ਜਿੰਨੀਆਂ ਵੱਡੀਆਂ ਖੋਜੀਆਂ ਹੋਈਆਂ ਨੇ, ਜਿਹੜੇ ਲੋਕ ਕਹਿੰਦੇ ਨੇ ਨਾ ਵੀ ਇੰਗਲਿਸ਼ ਤੋਂ ਬਿਨਾਂ ਬੰਦੇ ਦੀ ਤਰੱਕੀ ਨਹੀਂ ਹੋ ਸਕਦੀ, ਠੀਕ ਆ ਆਪਣਾ ਕੰਮਕਾਰ ਦੀ ਭਾਸ਼ਾ ਸਾਰਾ ਕੁਛ ਇੰਗਲਿਸ਼ ਆ, ਮੈਂ ਅਗੇਨ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਲਾਇਓ ਕਿ ਮੈਂ ਕਿਸੇ ਨੂੰ ਡਾਊਨਗ੍ਰੇਡ ਕਰਨ ਦੀ ਕੋਸ਼ਿਸ਼ ਕਰਦਾ, ਮੈਂ ਤਾਂ ਸਾਰਿਆਂ ਦਾ ਸਤਿਕਾਰ ਕਰਦਾ ਸਾਰੀਆਂ ਭਾਸ਼ਾਵਾਂ ਦਾ, ਕਿਉਂਕਿ ਹਰੇਕ ਭਾਸ਼ਾ ਕਿਸੇ ਨਾ ਕਿਸੇ ਦੀ ਮਾਂ ਬੋਲੀ ਹੈ, ਪਰ ਮੈਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਜਿਹੜੀ ਮਾਸੀ ਆ ਉਸਨੂੰ ਮਾਂ ਬਣਾਉਣ ਦੀ ਜਿਹੜੀ ਕੋਸ਼ਿਸ਼ ਚ ਲੱਗੇ ਨੇ, ਮਾਸੀ ਮਾਸੀ ਆ ਮਾਂ ਮਾਂ ਜੀ, ਤੇ ਸਾਡੀ ਮਾਸੀ ਆ ਜਿਹੜੀ ਉਹ ਕਿਸੇ ਦੀ ਮਾਂ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਪਰ ਉਹ ਲੋਕ ਜਿਹੜੇ ਹਮੇਸ਼ਾ ਕਹਿੰਦੇ ਨੇ ਨਹੀਂ ਜੀ ਨਹੀਂ ਅਸੀਂ ਤਾਂ ਪਿੱਛੇ ਆ, ਅਸੀਂ ਬਹੁਤ ਪਿੱਛੇ ਆ, ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਜਿੰਨੀਆਂ ਵੀ ਵੱਡੀਆਂ ਤੋਂ ਵੱਡੀਆਂ ਖੋਜਾਂ ਹੋਈਆਂ ਨੇ ਅੱਜ ਤੱਕ, ਵੀਲ ਦੀ ਖੋਜ ਤੋਂ ਲੈ ਕੇ ਵਿਗਿਆਨ ਦੇ ਖੇਤਰ ਚ ਜਿਹੜੀਆਂ ਨਿਊਕਲੀਅਰ ਮਤਲਬ ਐਟੋਮਿਕ ਲੈਵਲ ਤੇ ਜਿਹੜੀਆਂ ਖੋਜਾਂ ਹੋਈਆਂ ਨੇ, ਫੋਨ ਦੀ ਖੋਜ ਹੋਈ ਆ, ਰੇਡੀਓ ਦੀ ਖੋਜ ਹੋਈ ਆ, ਹਰ ਇੱਕ ਚੀਜ਼ ਦੀ ਖੋਜਾਂ ਕੱਢ ਲਿਓ, ਮਾਫ ਕਰਨਾ ਦੋਸਤੋ ਉਹ ਖੋਜਾਂ ਕਰਨ ਵਾਲੇ ਨਾ ਜਿਹੜੇ ਅੰਗਰੇਜ਼ੀ ਬੋਲਣ ਵਾਲੇ, ਤਾਂ ਤੁਹਾਨੂੰ ਇੱਕ ਅੱਧਾ ਹੀ ਲੱਭੂਗਾ, ਕੋਈ ਜਰਮਨ ਸੀ, ਕੋਈ ਫ੍ਰੈਂਚ ਸੀ, ਕੋਈ ਡੱਚ ਸੀ, ਹੈਨਾ ਕੋਈ ਹੋਰ ਸੀ, ਬਸ ਤੁਸੀਂ ਫਰੋਲ ਕੇ ਦੇਖ ਲਿਓ, ਇਹ ਅੱਜ ਦਾ ਹੋਮਵਰਕ ਹੀ ਸਮਝ ਲਓ ਵੀ ਘੰਟਾ ਕਹਿੰਦਾ ਕਿਤੇ ਗੂਗਲ ਤੇ ਸਰਚ ਕਰਕੇ ਦੇਖ ਲਿਓ। ਇਸ ਕਰਕੇ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਇੱਕ ਖਾਸ ਪਰਟੀਕੁਲਰ ਬੋਲੀ ਨੂੰ ਬੋਲੇ ਤੋਂ ਬਿਨਾਂ ਤਰੱਕੀ ਨਹੀਂ ਹੋ ਸਕਦੀ, ਉਹਦੇ ਜਵਾਬ ਚ ਮੈਂ ਕਹਿਣਾ ਚਾਹੁੰਦਾ
ਬਈ ਗੂਗਲ ਤੇ ਜਾ ਕੇ ਬਸ ਸਰਚ ਹੀ ਕਰਕੇ ਵੇਖ ਲਏ। ਬਾਕੀ ਠੀਕ ਆ ਜੀ, ਪੰਜਾਬੀ ਭਾਸ਼ਾ ਜਿਹੜੀ ਇਹਨੂੰ ਇਹਨੂੰ ਆਪਣੀ ਮਾਂ ਬੋਲੀ ਆ, ਬਹੁਤ ਬਹੁਤ ਕੁਝ ਕਰਨਾ ਬਾਕੀ ਆ ਜੀ, ਬਹੁਤ ਕੁਝ ਕਰਨਾ ਬਾਕੀ ਆ। ਬਹੁਤੇ ਲੋਕ ਜਿਹੜੇ ਆਪਣੀ ਮਾਂ ਭਾਸ਼ਾ ਨੂੰ ਪਿਆਰ ਕਰਦੇ ਨੇ ਨਾ, ਮਾਂ ਬੋਲੀ ਨੂੰ, ਉਹਨਾਂ ਨੇ ਦੁਨੀਆਂ ਚ ਜਿੰਨੀ ਵੀ ਤਰੱਕੀ ਹੋਈ ਆ ਉਹਨੂੰ ਆਪਣੀ ਮਾਂ ਬੋਲੀ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਲਿਖਤੀ ਲਿਪੀ ਦੇ ਵਿੱਚ ਉਹਨਾਂ ਨੇ ਨਾ ਟਰਾਂਸਲੇਟ ਕਰਕੇ ਲਿਖਿਆ। ਬਸ ਸਾਡੇ ਲੋਕਾਂ ਤੋਂ ਇਹੀ ਕਮਜ਼ੋਰੀ ਰਹੀ ਹੋਈ ਆ ਵੀ ਅਸੀਂ ਵਿਗਿਆਨ ਦੀਆਂ ਖੋਜਾਂ, ਲਿਟਰੇਚਰ, ਜਿੰਨਾ ਵੀ ਕੁਛ ਪਿਆ ਉਹਨੂੰ ਅਜੇ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਜਿਹੜਾ ਉਹ ਕਰਨ ਦੇ ਵਿੱਚ ਨਾ ਅਸੀਂ ਉਸ ਰੂਪ ਦੇ ਵਿੱਚ ਸਫਲ ਨਹੀਂ ਹੋ ਸਕੇ। ਇਹ ਜ਼ਿੰਮੇਵਾਰੀ ਸਾਡੇ ਲਿਖਾਰੀਆਂ ਦੀ, ਸਾਡੇ ਸਾਹਿਤਕਾਰਾਂ ਦੀ ਆ। ਤੇ ਦੂਜੀ ਗੱਲ, ਅਸੀਂ ਆਪਣੀ ਭਾਸ਼ਾ ਦੇ ਵਿੱਚ ਨਾ ਕੁਝ ਜਿਹੜੇ ਚੋਣਵੇਂ ਸ਼ਬਦ ਨੇ ਉਹਨਾਂ ਨੂੰ ਚੱਕ ਚੱਕ ਕੇ ਸਟੇਜ ਆ ਜਿਹੜੇ ਸਟੇਜਾਂ ਤੋਂ ਉਹੀ ਬੋਲਦੇ ਆ, ਉਹੀ ਗਾਉਂਦੇ ਆ, ਉਹਦੇ ਚ ਮਾਰ ਕੇ ਬਾਜੀ, ਲੱਚਰਤਾ ਜ਼ਿਆਦਾ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਪਤਾ ਨੀ ਆਹ ਹੀ ਮਾਂ ਬੋਲੀ, ਇਹ ਮਾਂ ਬੋਲੀ ਨੀ। ਦੋਸਤੋ ਕਦੇ ਸ਼ਬਦਾਂ ਨਾਲ ਸਾਂਝ ਪਾ ਕੇ ਵੇਖਿਓ, ਫਿਰ ਸਾਨੂੰ ਪਤਾ ਲੱਗੂ ਵੀ ਮਾਂ ਬੋਲੀ ਕੀ ਹੈ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤੋ।
ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045, 9579-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਦੋਸਤੋ ਸਮਾਂ ਸਮਾਪਤ ਹੋ ਗਿਆ, ਮੈਨੂੰ ਕੁਝ ਸੱਜਣਾਂ ਨੇ ਟੈਕਸਟ ਭੇਜੇ ਨੇ, ਇੱਕ ਸੱਜਣ ਨੇ ਕਵਿਤਾ ਵੀ ਲਿਖ ਕੇ ਭੇਜੀ ਹੈ। ਚਲੋ ਆਪਾਂ ਹੁਣ ਫੇਰ ਕਿਸੇ ਦਿਨ ਸੁਣਾਵਾਂਗੇ, ਸਮਾਂ ਨਹੀਂ ਜਾਇਜ਼ ਦਿੰਦਾ ਸਮਾਂ ਦੇਣ ਲਈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ये फार्मेसी पर किया गया एक असेसमेंट है, आप अपने नए फैमिली डॉक्टर के साथ कंफर्टेबल महसूस करें। ये 2018 से अब तक 80,000 से ज्यादा नर्सों और 10,000 डॉक्टर्स की गई भर्ती है। यह केयर है जब और जहां आपको जरूरत हो। ontario.ca/yourhealth पर आपकी सेहत के लिए हमारी सहूलियात के मुताबिक तमाम तफसीलात मौजूद हैं।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit cibc.com/transfer. Conditions and CIBC foreign exchange rates apply. CIBC. Ambitions made real.
منفرد لوازمات کے ساتھ بنائیے افطار کا ہر پکوان خاص، یہی نہیں ریئل کینیڈین سپر سٹور پر کم قیمت میں پائیں سبھی کچھ۔ ریئل کینیڈین سپر سٹور کی جانب سے آپ سب کو رمضان مبارک۔
ٹرک کا گھومتا پہیہ کینیڈا کی معیشت کی ترقی کا ضامن،
आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktruckloop.com।
सिटी ऑफ ब्रैम्पटन आपको पड़ोसी ग्रुप में शामिल होने का मौका फराहम कर रहा है ताकि आप पड़ोसी एसोसिएशन का एक कार आमद हिस्सा बन सके। ये नया प्रोग्राम आपको बहुत से फायदे